आग गौरी पूर्वी कबीर जे देखो ओंकार सतगुरु प्रसाद जह कछ आहा तहा किछ नाही पंच तत् तह नाही इड़ा पिंगला सुख मन बंदे ए अवगन कत जाहे जह कछ आहा तहा किछ नाही पंच तत् तह नाही इड़ा पिंगला सुख मन बंदे ए अवगन कत जाहे
वाहेगुरु जी का खालसा वाहेगुरु जी की फतेह। गरीब नवाज दीन दुनिया के मालिक गरीब नवाज सतगुरु गुरु ग्रंथ साहब जी की पावन गोद विखे जुड़ बैठे सरबत माई भाई सिख संगत विभागी हो जो सतगुरां की अपार बख्शिश होई है। चार पै दिन सुखद बतीत होया, चार पै रात्रि आई, पिछले पैर के दीवान प्रारंभ होए। सोदा रहरा साहब जी के नितनेम तो उपरंत तुरकी बाणी का शब्द कीर्तन सरवण करके आनंद मान रहे सी। लड़ीवार जो गुरु ग्रंथ साहब जी की आप नेता प्रति कथा सरवण करते हो 334 अंक ते धन गुरु अर्जन देव पातशाह जी ने भगत कबीर साहब जी की बाणी जो दर्ज करवाई है भाई गुरदास साहब जी कह के कबीर साहब जी के शब्द जो ज्ञान स्वरूप ने जीवन परमेश्वर नाल मिलाने वाले ने उस ब्रह्म बाणी का सतगुरु ने भाई गुरदास साहब जी तो बाणी अंदर दर्ज करवाया। अज का शब्द जो प्रारंभ हो रहा है ये प्रेमियों ने कहा सी भगत जी आप जी किस तरह इस पद को प्राप्त होए, यह स्टेज तुम किस तरह मिली ते की हुण काशी विच रह के इत्थे बहुत योगी ने सन्यासी ने प्राणायाम करते ने तुसी नहीं करोगे। फिर गंगा ते इशनान करद्या तुहानू कदी नहीं वेख्या, त्रिवेणी ते कदी नहीं वेख्या कि तुसी इस गंगा ते त्रिवेणी ते इशनान नहीं करोगे। कबीर साहब जी ने अपनी व्यवस्था का कथन करदा होया ये बचन कहे ने कि कहो कबीर लिव लाग रही है जहां बसे अविनाशी, वह कहो कबीर लिव लाग रही है जहां बसे दिन राती। मेरी हुण सुरती उस परमात्मा दे विच मिल गई है, उस परमात्मा विच मेरी लिव जुड़ गई है, हुण मैनूं किसे दा आसरा नहीं, उहदे विच मैं ध्यान जोड़ के रखदा हाँ और सारे सुख परमात्मा ने मैनूं बख्श दित्ते ने। हुण कबीर साहब जी शब्द आरंभ कर लगे ने, उहनां दे प्रश्नां दा जो उत्तर देणगे आओ चित बिरतियां नूं एकाग्र करके सरवण करन दा जतन करिए ते हाजरी लवाउंदे आखो जी वाहिगुरु जी का खालसा वाहिगुरु जी की फतेह।
राह गौड़ी पूर्वे कबीर जे एक ओंकार सतगुर प्रसाद।
गौड़ी राग है ते पूर्वी गौड़ी राग की जाति है, क्योंकि इस गौड़ी राग दियां बहुत जातियां ने, गौड़ी माझ, गौड़ी पूर्वी, गौड़ी माला, गौड़ी मालवा, गौड़ी दीपकी, गौड़ी दखनी, यह सारियां जातियां ने। और कबीर जी कबीर साहब जी का शब्द है और मंगल कर रहे ने धन गुरु अर्जन देव पातशाह जी शब्द की आरंभता तो पहला कि एक अदुत्ती परमात्मा सजाति बजाति स्वैगत भेद सिरैत सत सचा त्रैकाल आबाद गुर चेतन ਵਾਹਗੋ ਅਗਿਆਨ ਦਾ ਅੰਧੇਰਾ ਤੇ ਰੂਪ ਪ੍ਰਕਾਸ਼, ਅਗਿਆਨ ਦਾ ਹਨੇਰਾ ਮਿਟ ਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਅਤੇ ਪ੍ਰਸਾਦ ਆਨੰਦ ਸਰੂਪ ਹੈ। ਵਾਹਗੁਰ ਪ੍ਰਸਾਦ ਗੁਰੂ ਦੀ ਪ੍ਰਸਾਦ ਕਿਰਪਾ ਵਿੱਚ ਏਕੋ ਓਂਕਾਰ ਸ਼ੁੱਧ ਬ੍ਰਹਮ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਇਹਨਾਂ ਕੁ ਮੰਗਲ ਕਰਕੇ ਉਪਦੇਸ਼ ਬਖਸ਼ ਰਹੇ ਹਨ।
ਜਹਾ ਕਛ ਆਹਾ ਤਹਾ ਕਿਛ ਨਾਹੀ, ਪੰਚ ਤਤ ਤਹਾ ਨਾਹੀ।
ਕਬੀਰ ਸਾਹਿਬ ਕਹਿ ਰਹੇ ਨੇ, ਜਦੋਂ ਮੇਰੀ ਲਿਵ ਪਰਮਾਤਮਾ ਵਿੱਚ ਨਹੀਂ ਸੀ ਲੱਗੀ, ਉਦੋਂ ਕੀ ਮੇਰੇ ਮਨ ਦੀ ਹਾਲਤ ਸੀ? ਜਹਾ ਕਛ ਆਹਾ ਤਹਾ ਕਿਛ ਨਾਹੀ। ਜਿਸ ਮੇਰੇ ਮਨ ਦੇ ਵਿੱਚ ਕੁਝ ਮੋਹ ਸੀ, ਕੁਝ ਸੰਸਾਰ ਦੀ ਪਕੜ ਸੀ, ਪਰ ਜਦੋਂ ਪਰਮਾਤਮਾ ਦੇ ਵਿੱਚ ਮੇਰੀ ਲਿਵ ਲੱਗ ਗਈ ਤਾਂ ਕਿਛ ਨਾਹੀ, ਤਾਂ ਮੇਰੇ ਮਨ ਦੇ ਅੰਦਰ ਜੋ ਮੋਹ ਸੀ, ਅਪਨੱਤ ਸੀ, ਹੰਕਾਰ ਸੀ, ਉਹ ਫਿਰ ਅੰਦਰ ਨਹੀਂ ਰਿਹਾ। ਕਿਉਂਕਿ ਅੱਗੇ ਵੀ ਮੈਂ ਕਈ ਵਾਰ ਤੁਹਾਡੇ ਚਰਨਾਂ ਵਿੱਚ ਬੇਨਤੀ ਕੀਤੀ ਹੈ ਕਿ ਮਨ ਵੀ ਮੋਹ ਨੂੰ ਇਕੱਠਾ ਕਰਦਾ ਅਤੇ ਇੰਦਰੀਆਂ ਵੀ ਮੋਹ ਨੂੰ ਇਕੱਠਾ ਕਰਦੀਆਂ ਨੇ, ਮੋਹ ਦੇ ਵਿੱਚ ਹੀ ਲੱਗੀਆਂ ਰਹਿੰਦੀਆਂ। ਮਨ ਦੇ ਅੰਦਰ ਬੜਾ ਮੋਹ ਸੀ ਔਰ ਜਦੋਂ ਲਿਵ ਲੱਗ ਗਈ ਹੁਣ ਤਾਂ ਕਿਛ ਨਾ ਹੀ, ਮੇਰੇ ਮਨ ਦੇ ਅੰਦਰ ਕੋਈ ਦਵੈਤ ਦੋਈ ਮੋਹ ਵਾਲੀ ਗੱਲ ਨਹੀਂ ਰਹਿ ਗਈ। ਹੁਣ ਤਾਂ ਇੱਥੋਂ ਤੱਕ ਪਰਮੇਸ਼ਰ ਨੇ ਕਿਰਪਾ ਕਰ ਦਿੱਤੀ ਹੈ, ਪੰਜ ਤੱਤ ਤੈ ਨਾਹੀ। ਜਿਹੜਾ ਪੰਜ ਤੱਤ ਰਚਿਤ ਪਰਮਾਤਮਾ ਨੇ ਮੈਨੂੰ ਸਰੀਰ ਦਿੱਤਾ ਹੈ ਨਾ, ਮੇਰਾ ਸਰੀਰ ਨਾਲ ਵੀ ਕੋਈ ਲਗਾ ਨਹੀਂ ਰਹਿ ਗਿਆ, ਕੋਈ ਸਰੀਰ ਦੀ ਅਪਣੱਤ ਨਹੀਂ। ਮੈਂ ਸਰੀਰ ਨੂੰ ਇਹ ਨਹੀਂ ਵੀ ਸਵਾਰਦਾ ਹੀ ਰਵਾਂ ਸਾਰੀ ਦਿਹਾੜੀ, ਇਹ ਮੇਰੇ ਮਨ ਵਿੱਚ ਕੋਈ ਵਿਚਾਰ ਨਹੀਂ। ਇਹ ਪਰਮੇਸ਼ਰ ਦੀ ਕਿਰਪਾ ਦੇ ਨਾਲ ਮੈਨੂੰ ਕੁਝ ਮਿਲਿਆ। ਕਿਉਂਕਿ ਜਦੋਂ ਮਨ ਮੋਹ ਨੂੰ ਛੱਡਦਾ ਹੈ, ਮਿੱਥੇ ਪਦਾਰਥਾਂ ਦਾ ਮੋਹ ਵੀ ਖਤਮ ਹੋ ਜਾਂਦਾ ਹੈ ਅਤੇ ਮਿੱਥੇ ਸਰੀਰ ਦਾ ਮੋਹ ਵੀ ਖਤਮ ਹੋ ਜਾਂਦਾ ਹੈ। ਪਰ ਉਹਨਾਂ ਦਾ ਖਤਮ ਹੁੰਦਾ ਹੈ ਜਿਹਨਾਂ ਦੀ ਲਿਵ ਪਰਮਾਤਮਾ ਵਿੱਚ ਲੱਗ ਜਾਂਦੀ ਹੈ, ਐਵੇਂ ਨਹੀਂ। ਜਪਜੀ ਸਾਹਿਬ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਅਸੰਖ ਦੀ ਪੌੜੀ ਵਿੱਚ ਬਚਨ ਕਹੇ ਨੇ, ਅਸੰਖ ਸੂਰ ਮੋਹ ਭਖ ਸਾਰ। ਅਗਿਣਤ ਐਸੇ ਰੱਬ ਦੇ ਪਿਆਰੇ ਨੇ ਜਿਹੜੇ ਮਹਾਨ ਸੂਰਮੇ ਨੇ, ਕਿਉਂਕਿ ਹੰਗਤਾ ਨੂੰ ਮਾਰਨਾ, ਹੰਕਾਰ ਨੂੰ ਮਾਰਨਾ, ਮੋਹ ਨੂੰ ਛੱਡਣਾ, ਇਹ ਬਹੁਤ ਵੱਡੇ ਸੂਰਮਿਆਂ ਦਾ ਕੰਮ ਹੈ। ਕਿਉਂਕਿ ਮੋਹ ਨੂੰ ਭਖਣਾ, ਖਾਣਾ ਜਿਹੜਾ ਇਹ ਸਾਰ ਲੋਹੇ ਦੀ ਤਰ੍ਹਾਂ ਹੈ, ਲੋਹਾ ਖਾਣਾ ਬੜਾ ਔਖਾ ਹੈ ਅਤੇ ਮੋਹ ਨੂੰ ਖਾਣਾ, ਮੋਹ ਦਾ ਅਭਾਵ ਕਰਨਾ ਵੀ ਬੜਾ ਔਖਾ ਹੈ। ਇੱਕ ਮਹਾਂਪੁਰਖ ਬੜੀ ਸੁੰਦਰ ਗਾਥਾ ਸੁਣਾਉਂਦੇ ਹੁੰਦੇ ਸੀ ਮੋਹ ਨੂੰ ਭਖਣ ਦੀ। ਇਹ ਕੋਈ ਰਾਜਾ ਸੀ ਬੜਾ ਧਰਮਾਤਮਾ, ਉਹਦਾ ਪੁੱਤਰ ਸ਼ਿਕਾਰ ਖੇਡਣ ਦੇ ਵਾਸਤੇ ਮੀਰ ਸ਼ਿਕਾਰੀਆਂ ਨੂੰ, ਕੁੱਤਿਆਂ ਨੂੰ, ਸਿਪਾਹੀਆਂ ਨੂੰ ਨਾਲ ਲੈ ਕੇ ਜੰਗਲ ਵਿੱਚ ਚਲੇ ਗਿਆ। ਜਦੋਂ ਸ਼ਿਕਾਰ ਖੇਡ ਕੇ ਸ਼ਿਕਾਰ ਨੂੰ ਮਾਰ ਕੇ ਲੈ ਆਏ, ਲੰਘਦਿਆਂ ਇੱਕ ਮਹਾਤਮਾ ਦੀ ਰਿਸ਼ੀ ਦੀ ਕੁੱਲੀ ਸੀ, ਉਹਦੇ ਲਾਗੇ ਠਹਿਰ ਗਏ ਅਤੇ ਮਹਾਤਮਾ ਨੇ ਪੁੱਛਿਆ, ਤੂੰ ਕੌਣ ਹੈ? ਉਹਨੇ ਆਖਿਆ, ਮੈਂ ਰਾਜੇ ਦਾ ਪੁੱਤਰ ਹਾਂ। ਮਹਾਤਮਾ ਨੇ ਪੁੱਛਿਆ, ਤੇਰੇ ਪਿਤਾ ਦਾ ਨਾਮ ਕੀ ਹੈ? ਕਹਿੰਦਾ, ਨਿਰਮੋਹੀ ਰਾਜਾ। ਉਹ ਮਹਾਤਮਾ ਬੜਾ ਹੈਰਾਨ ਹੋਇਆ ਵੀ ਰਾਜਾ ਕੀ ਅਤੇ ਨਿਰਮੋਹ ਕੀ, ਇਹ ਤਾਂ ਬੜੀ ਔਖੀ ਗੱਲ ਹੈ। ਹੈ ਸੱਚ, ਪਰ ਉਹਨਾਂ ਸਮਿਆਂ ਵਿੱਚ ਐਸੇ ਰਾਜੇ ਹੁੰਦੇ ਸੀ, ਜਿਸ ਤਰ੍ਹਾਂ ਜਨਕ ਰਾਜੇ ਦੀ ਕਥਾ ਆਉਂਦੀ ਹੈ ਕਿ ਉਹ ਧਰਮਾਤਮਾ ਹੋਇਆ। ਸਿੱਖ ਜਗਤ ਕਾਲ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਬਹੁਤ ਚੰਗਾ ਰਾਜਾ ਹੋਇਆ। ਅੱਜ ਤਾਂ ਅਸੀਂ ਕਹਿ ਨਹੀਂ ਸਕਦੇ, ਲੇਬਰ ਜ਼ਰੂਰ ਲਾਉਂਦੇ ਨੇ ਸਾਡੀ ਸਰਕਾਰ ਮਹਾਰਾਜਾ ਰਣਜੀਤ ਸਿੰਘ ਦੀ ਤਰ੍ਹਾਂ ਰਾਜ ਕਰੇਗੀ, ਪਰ ਕੂੜ ਝੂਠ ਫਰੇਬ ਪੱਲੇ ਕੱਖ ਨਹੀਂ। ਜਦੋਂ ਉਹਨੇ ਆਖਿਆ ਨਿਰਮੋਹੀ ਰਾਜਾ ਹੈ ਮੇਰੇ ਪਿਤਾ ਦਾ ਨਾਮ, ਉਹਨੇ ਕਿਹਾ ਨਹੀਂ ਮੈਂ ਨਹੀਂ ਮੰਨਦਾ। ਰਾਜਕੁਮਾਰ ਨੇ ਆਖਿਆ ਤੂੰ ਪਰਖ ਕੇ ਵੇਖਣਾ, ਮੇਰਾ ਪਿਤਾ ਨਿਰਮੋਹੀ ਹੈ। ਕਹਿਣ ਲੱਗਾ ਫਿਰ ਆਪਣੇ ਬਸਤਰ ਉਤਾਰ, ਦੂਜੇ ਬਸਤਰ ਪਾ। ਜਿਹੜੇ ਸ਼ਿਕਾਰੀਆਂ ਕੋਲ ਸ਼ਿਕਾਰ ਮਰੇ ਸੀ ਉਹਨਾਂ ਦੇ ਖੂਨ ਦੇ ਨਾਲ ਬਸਤਰ ਲਵੇੜ ਕੇ ਕਹਿੰਦਾ ਤੁਸੀਂ ਡੀਕੋ ਤੇ ਮੈਂ ਆਉਣਾ ਤੇ ਮਹਿਲਾ ਵੱਲ ਚੱਲ ਪਿਆ। ਮਹਿਲਾ ਵਿੱਚ ਜਾ ਕੇ ਪਹਿਲਾਂ ਦਾਸੀ ਨੂੰ ਮਿਲਿਆ, ਬੜੇ ਸੁੰਦਰ ਮਹਾਂਪੁਰਖਾਂ ਨੇ ਬਚਨੇ ਕਹੇ ਨੇ, ਬੋਲ ਨੇ ਕਵਿਤਾ ਦੇ ਰੂਪ ਵਿੱਚ। ਜਾ ਕੇ ਉਹ ਸੇਵਾਦਾਰਨੀ ਨੂੰ, ਨੌਕਰਾਣੀ ਨੂੰ ਆਖਿਆ, ਉਸ ਫਕੀਰ ਨੇ, ਮਹਾਂਪੁਰਖ ਨੇ, ਕਿ ਤੂੰ ਮੇਰੀ ਇੱਕ ਗੱਲ ਸੁਣ, ਤੂੰ ਸੁਣ ਚੇਰੀ ਸਿਆਮ ਕੀ ਬਾਤ ਬਤਾ ਮੂੰ ਤੋਹੇ, ਕਬਰ ਬਣਾਸਿਓ ਸਿੰਘ ਨੇ ਪਰਿਓ ਆਸਨ ਬੋਹੇ। ਮੈਂ ਕਿ ਤੈਨੂੰ ਗੱਲ ਸੁਣਾਉਣਾ, ਤੇਰਾ ਜਿਹੜਾ ਰਾਜਕੁਮਾਰ ਹੈ ਨਾ, ਰਾਜੇ ਦਾ ਪੁੱਤਰ, ਉਹ ਮਰਿਆ ਪਿਆ ਹੈ ਤੇ ਮੇਰੇ ਆਸ਼ਰਮ ਦੇ ਵਿੱਚ ਹੈ। ਉਹਨੇ ਆਖਿਆ, ਨਾ ਮੈਂ ਚੇਰੀ ਸ਼ਾਮ ਕੀ ਨਾ ਕੋ ਮੇਰਾ ਰਾਮ, ਪਰਾ ਲਬਦ ਬਸ ਲੋਕ ਹੈ ਸੁਣੋ ਰਿਸ਼ੀ ਅਬਰਾਮ। ਇਹਦੇ ਪਰਾ ਲਬਦ ਹੈ, ਕੋਈ ਨੌਕਰ ਬਣ ਗਿਆ, ਕੋਈ ਮਾਲਕ ਬਣ ਗਿਆ, ਕਿਉਂਕਿ ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਣ, ਇਹ ਰੱਬ ਦੇ ਚੋਜ ਨੇ। ਇੱਕ ਦਾਤੇ ਇੱਕ ਮੰਗਤੇ ਕੀਤੇ, ਇੱਕ ਦਾਤੇ ਬਣਾ ਦਿੱਤੇ ਨੇ, ਇੱਕ ਮੰਗਤੇ ਬਣਾ ਦਿੱਤੇ ਨੇ। ਮੈਂ ਨੌਕਰਾਣੀ ਬਣ ਗਈ ਹਾਂ, ਕੋਈ ਪਰਾ ਲਬਦ ਸੀ, ਬਾਕੀ ਮੈਨੂੰ ਕਿਸੇ ਨਾਲ ਲਗਾ ਨਹੀਂ। ਰਿਸ਼ੀ ਨੇ ਸੋਚਿਆ, ਨੌਕਰਾਣੀ ਇਹਨੂੰ ਦੁੱਖ ਕੀ ਹੋਣਾ ਹੈ, ਮੈਂ ਰਾਜਕੁਮਾਰ ਦੀ ਇਸਤਰੀ ਨੂੰ ਮਿਲਣਾ ਹੈ। ਜਾ ਕੇ ਮਿਲਿਆ ਤੇ ਕਹਿਣ ਲੱਗਾ, ਤੂੰ ਸੁਣ ਸੁੰਦਰ ਚਾਤਰੀ ਅਬਲਾ ਜੋਗਣ ਵਾਨ, ਦੇਵੀ ਵਾਹਣ ਦਲ ਮਲਿਓ ਤੁਮਰੋ ਸ੍ਰੀ ਭਗਵਾਨ। ਤੇਰਾ ਸ੍ਰੀ ਭਗਵਾਨ ਜਿਹੜਾ ਪਤੀ ਹੈ ਨਾ, ਉਹ ਦੇਵੀ ਦੇ ਵਾਹਣ ਸ਼ੇਰ ਨੇ ਦਲ ਮਲ ਦਿੱਤਾ, ਪਾਰ ਦਿੱਤਾ, ਆਹ ਮੇਰੇ ਕੋਲ ਦੇ ਬਸਤਰ ਨੇ ਵੇਖ ਲੈ ਨਿਬੜੇ ਹੋਏ। ਉਹ ਵੀ ਰਾਜੇ ਦੇ ਘਰ ਵਿੱਚ ਰਹਿ ਕੇ ਨਿਰਮੋਹੀ ਹੋ ਗਈ ਸੀ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜੇ ਕਿਸੇ ਨਾਮ ਸਿਮਰਨ ਵਾਲੇ ਦੀ ਸੰਗਤ ਕਰੋਗੇ ਤੇ ਨਾਮ ਸਿਮਰੋਗੇ, ਜੇ ਚੋਰ ਦੀ ਸੰਗਤ ਕਰੋਗੇ ਤੇ ਸੰਨ ਲਾਉਣ ਦੀ ਜਾ ਸਕੋਗੇ, ਨਾਮ ਜਪਣ ਦੀ ਨਹੀਂ ਸਿੱਖ ਸਕੋ। ਸੰਗਤ ਦਾ ਬਹੁਤ ਵੱਡਾ ਅਸਰ ਹੈ। ਕਹਿੰਦੇ ਉਸ ਲੜਕੀ ਨੇ, ਉਹਦੀ ਘਰਵਾਲੀ ਨੇ ਆਖਿਆ, ਪੂਰਬ ਤਪੀਆ ਪੂਰਬ ਜਨਮ ਕੀ ਕਿਆ ਜਾਣਤ ਇਹ ਲੋਕ, ਮਿਲੇ ਕਰਮ ਵਸ ਆਨ ਹਮ ਅਬ ਵਿਦ ਕੀਨ ਵਿਯੋਗ। ਤਪੀਆ, ਪੂਰਬਲੇ ਜਨਮ ਦੀ ਕਹਾਣੀ ਕੋਈ ਨਹੀਂ ਜਾਣਦਾ, ਪਰ ਇੰਨਾ ਮੈਨੂੰ ਪਤਾ ਹੈ ਕਿ ਪੂਰਬਲੇ ਜਨਮ ਦਾ ਸਾਡਾ ਸੰਬੰਧ ਸੀ, ਮੈਂ ਉਹਦੀ ਇਸਤਰੀ ਬਣੀ ਹਾਂ, ਮਿਲਾਪ ਹੋਇਆ, ਸੰਯੋਗ ਹੋਇਆ। ਜੇ ਹੁਣ ਸੰਯੋਗ ਨਹੀਂ ਸੀ, ਉਹ ਟੁੱਟ ਗਿਆ ਹੈ, ਤੇ ਪਰਮਾਤਮਾ ਦਾ ਹੁਕਮ ਹੈ, ਮੈਂ ਉਹਦੇ ਭਾਣੇ ਵਿੱਚ ਪ੍ਰਸੰਨ ਹਾਂ। ਤਪੀਆ ਬੜਾ ਹੈਰਾਨ ਹੋਇਆ, ਉਹਦੀ ਮਾਂ ਕੋਲ ਚਲੇ ਗਿਆ, ਵੀ ਤਾਂ ਪਰਾਏ ਘਰੋਂ ਵਰ ਕੇ ਲਿਆਂਦੀ ਹੈ ਵਿਆਹ ਕੇ, ਮਾਂ ਨੂੰ ਜ਼ਿਆਦਾ ਦੁੱਖ ਹੁੰਦਾ, ਮਾਂ ਨੂੰ ਮਿਲਣਾ, ਰਾਣੀ ਕੋਲ ਚਲੇ ਗਿਆ। ਕਹਿਣ ਲੱਗਾ, ਰਾਣੀ ਤੁਮਕੋ ਬਿਪਤ ਅਤ ਸੁਧ ਖਾਇਓ ਮ੍ਰਿਗ ਰਾਜ, ਹਮਨੇ ਭੋਜਨ ਨਾ ਕੀਓ ਤਿਸ ਮ੍ਰਿਤਕ ਕੇ ਕਾਜ। ਰਾਣੀ, ਤੈਨੂੰ ਬੜੀ ਬਿਪਤਾ ਹੈ, ਬੜਾ ਦੁੱਖ ਹੈ, ਤੇਰਾ ਪੁੱਤਰ ਮਰ ਗਿਆ ਹੈ ਤੇ ਮੇਰੇ ਆਸ਼ਰਮ ਤੇ ਪਿਆ, ਤੇ ਮੈਂ ਤੇ ਭੋਜਨ ਨਹੀਂ ਛਕਿਆ ਇਸ ਪਰੇਸ਼ਾਨੀ ਵਿੱਚ। ਮਾਂ ਨੇ ਆਖਿਆ, ਏਕ ਬਿਰਖ ਡਾਲੇ ਘਣੇ, ਪੰਛੀ ਬੈਠੇ ਆਏ ਪਹੁ ਫੁੱਟੀ ਪੀਅਰੀ ਭਈ, ਉੱਡ ਉੱਡ ਚਾਹੁੰ ਦਿਸ ਜਾਏ। ਇੱਕ ਦਰਖਤ ਦੇ ਉੱਪਰ ਬਹੁਤ ਤਾਣੀਆਂ ਹੁੰਦੀਆਂ ਨੇ, ਪੰਛੀ ਆ ਕੇ ਰਾਤ ਬਸੇਰਾ ਕਰਦੇ ਨੇ, ਜਦੋਂ ਬਹੁ ਫੁੱਟਦੀ ਹੈ ਆਪੋ ਆਪਣੇ ਰਸਤੇ ਉੱਡ ਜਾਂਦੇ ਨੇ। ਸੰਸਾਰ ਦਰਖਤ ਦੇ ਉੱਪਰ ਜੀਆ ਨੂੰ ਪੰਛੀ ਆ ਕੇ ਬੈਠੇ ਨੇ, ਕਾਲ ਰੂਪੀ ਜਦੋਂ ਦਿਨ ਚੜ੍ਹ ਜਾਂਦਾ ਹੈ ਆਪੋ ਆਪਣੇ ਰਸਤੇ, ਪੁੰਨੀ ਸਵਰਗਾਂ ਨੂੰ, ਪਾਪੀ ਨਰਕਾਂ ਨੂੰ, ਤੇ ਰੱਬ ਦੇ ਪਿਆਰੇ ਪਰਮੇਸ਼ਰ ਨੂੰ ਜਾ ਮਿਲਦੇ ਨੇ। ਉਹ ਹੈਰਾਨ ਹੋ ਗਿਆ, ਫਿਰ ਰਾਜੇ ਕੋਲ ਚਲੇ ਗਿਆ। ਕਹਿਣ ਲੱਗਾ, ਰਾਜਾ ਮੁਖ ਤੇ ਰਾਮ ਕਹੋ, ਪਲ ਪਲ ਘੜੀ ਘੜੀ ਸੁਧ ਖਾਇਓ ਮਿਰਗ ਰਾਜ ਨੇ ਮੇਰੇ ਪਾਸ ਮੜੀ। ਰਾਜਾ ਮੁਖ ਤੋਂ ਰਾਮ ਰਾਮ ਪਲ ਪਲ ਘੜੀ ਘੜੀ ਜਪ ਰੱਬ ਨੂੰ। ਉਹਨੇ ਪੁੱਛਿਆ, ਕੀ ਹੋਇਆ? ਕਹਿੰਦੇ, ਸੁਧ ਖਾਇਓ ਮਿਰਗ ਰਾਜ ਨੇ, ਮਿਰਗ ਰਾਜ ਕਹਿੰਦੇ ਨੇ ਸ਼ੇਰ ਨੂੰ, ਤੇਰੇ ਪੁੱਤਰ ਨੂੰ ਸ਼ੇਰ ਨੇ ਖਾ ਲਿਆ ਤੇ ਮੇਰੇ ਕੋਲ ਮੜੀ ਉਹਦੀ ਪਈ, ਉਹਦੀ ਲੋਥ ਪਈ। ਰਾਜੇ ਨੇ ਆਖਿਆ, ਤਪੀਆ ਤਪ ਕਿਉਂ ਛੋਡਿਓ, ਇਹਨਾਂ ਤਨਕ ਨਹੀਂ ਸੋਗ, ਬਾਸਾ ਜਗਤ ਸਰਾਏ ਕਾ ਸਭੀ ਮੁਸਾਫਰ ਲੋਕ। ਤਪੀਆ, ਤੂੰ ਕਾਹਨੂੰ ਖੇਚਲ ਕੀਤੀ, ਕਾਹਨੂੰ ਤਪ ਛੱਡਿਆ, ਆਪਣੀ ਬੰਦਗੀ ਵਿੱਚ ਫਰਕ ਪਾਇਆ, ਇੱਥੇ ਤਾਂ ਤਨਕ ਬੰਦ ਵੀ ਸ਼ੋਗ ਨਹੀਂ, ਕੋਈ ਗਮੀ ਨਹੀਂ, ਇਹ ਤਾਂ ਦੁਨੀਆਂ ਦਾ ਵਾਸਾ ਸਰਾਂ ਦੀ ਤਰ੍ਹਾਂ, ਸਰਾਂ ਦੇ ਵਿੱਚ ਰਾਹੀ ਆਉਂਦੇ ਨੇ, ਰਹਿੰਦੇ ਨੇ ਤੇ ਚਲੇ ਜਾਂਦੇ ਨੇ। ਇਹ ਜਗਤ ਵੀ ਸਰਾਂ ਦੀ ਤਰ੍ਹਾਂ ਹੈ, ਅਸੀਂ ਮੁਸਾਫਰਾਂ ਦੀ ਤਰ੍ਹਾਂ ਇਹਦੇ ਵਿੱਚ ਇਕੱਠੇ ਹੋਏ ਹਾਂ। ਬੇੜੀ ਵਿੱਚ ਬੈਠ ਕੇ ਲੋਕ, ਸਰਾਵਾਂ ਵਿੱਚ ਬੈਠ ਕੇ ਲੋਕ ਗੱਲਾਂ ਕਰਦੇ, ਤੂੰ ਕਿਹੜੇ ਪਿੰਡ ਦਾ, ਕਿੱਥੇ ਜਾਣਾ ਹੀ, ਬੜਾ ਸੰਬੰਧ ਜੋੜਦੇ ਨੇ, ਪਰ ਦਿਨ ਚੜ੍ਹਦੇ ਮਾਂ ਪਿਓ ਆਪਣੇ ਰਸਤੇ ਤੁਰ ਜਾਂਦੇ ਨੇ। ਸਾਨੂੰ ਤਾਂ ਕੋਈ ਸੋਗ ਨਹੀਂ, ਹੈਰਾਨ ਹੋ ਕੇ ਉਹ ਫਕੀਰ ਵਾਪਸ ਮੁੜ ਗਿਆ ਅਤੇ ਰਸਤੇ ਵਿੱਚ ਸੋਚਦਾ ਜਾਂਦਾ ਹੈ ਕਿ ਕਿਆ ਰਾਜਾ ਕਿਆ ਰੰਗ ਹੈ, ਕੌਣ ਤਪੀ ਸੰਨਿਆਸ, ਜਾਂ ਪਰ ਪ੍ਰਭ ਕਿਰਪਾ ਕਰੇ ਤਾਂ ਕਿਰਦੇ ਪ੍ਰਕਾਸ਼। ਚਾਹੇ ਰਾਜਾ ਹੋਵੇ, ਚਾਹੇ ਕੰਗਾਲ ਹੋਵੇ, ਚਾਹੇ ਤਪੀਆ ਹੋਵੇ, ਜਿਹਦੇ 'ਤੇ ਰੱਬ ਕਿਰਪਾ ਕਰਦਾ ਉਹਦੇ ਅੰਦਰ ਇੱਕ ਗੱਲ ਦਾ ਪ੍ਰਕਾਸ਼ ਹੋ ਜਾਂਦਾ ਕਿ ਦੁਨੀਆਂ ਇੱਕ ਦਿਨ ਛੱਡਣੀ ਹੈ, ਦੁਨੀਆਂ ਦਾ ਮੋਹ ਮਿਥਿਆ ਹੈ, ਦੁਨੀਆਂ ਦਾ ਪਿਆਰ ਝੂਠਾ ਹੈ, ਇਹ ਕਿਸੇ ਅਰਥ ਨਹੀਂ। ਜਿਹਤੇ ਵਾਹਿਗੁਰੂ ਕਰਦੇ ਕਿਰਪਾ। ਹੁਣ ਉਹਨੇ ਸੋਚਿਆ ਰਾਜੇ ਦੇ ਪੁੱਤਰ ਦਾ ਇਮਤਿਹਾਨ ਲਵਾਂ, ਉੱਥੇ ਜਾ ਕੇ ਕਹਿਣ ਲੱਗ ਪਿਆ ਕਿ ਹੇ ਰਾਜੇ ਦੇ ਪੁੱਤਰ, ਮੇਰੀ ਇੱਕ ਗੱਲ ਸੁਣ। ਸੁਪ ਸੁਣ ਨ੍ਰਿਪ ਸੁਤ ਮਮ ਬਾਤ, ਮੇਰੀ ਬਾਤ ਸੁਣ। ਕਹਿਣ ਲੱਗਾ ਪਾਤਸ਼ਾਹ ਨਿਕਲੇ ਯੁੱਧ ਮੈਂ ਭਈ ਤਾਬ ਕੁੱਲ ਕੀ ਹਾਣ। ਜਦੋਂ ਤੂੰ ਸ਼ਿਕਾਰ ਖੇਡਣ ਆਇਆ ਨਾ, ਗਵਾਂਢੀ ਰਾਜਾ ਚੜ੍ਹਿਆ ਤੇ ਉਹਨੇ ਸਾਰੇ ਤੇਰੇ ਪਰਿਵਾਰ ਨੂੰ ਮਾਰ ਦਿੱਤਾ, ਤੂੰ ਇਕੱਲਾ ਹੀ ਰਹਿ ਗਿਆ। ਉਸ ਨੇ ਆਖਿਆ ਇੱਕ ਦਿਨ ਲੋਕ ਕੁਟੰਬ ਕੇ ਆਖਰਣ ਵਿਛੜਨ ਹੋਏ, ਪਰਿਵਾਰ ਦੇ ਲੋਕਾਂ ਦਾ ਇੱਕ ਦਿਨ ਵਿਛੋੜਾ ਹੋਣਾ, ਤਬ ਦੇ ਹਮ ਪਹਿਲੇ ਤਜੇ ਸੰਗ ਨਾ ਕਰੇ ਹੋ। ਮੈਂ ਪਹਿਲਾਂ ਹੀ ਛੱਡ ਆਇਆ ਕਿ ਕਿਸੇ ਨੇ ਸਾਥ ਨਹੀਂ ਦੇਣਾ। ਉਹ ਹੈਰਾਨ ਹੋ ਗਿਆ ਕਿ ਵਾਕਿਆ ਹੀ ਰਾਜਾ ਵੀ ਨਿਰਮੋਹੀ ਹੈ ਔਰ ਉਹਦਾ ਪਰਿਵਾਰ ਵੀ ਨਿਰਮੋਹੀ ਹੈ। ਮੋਹ ਇੱਕ ਐਸਾ ਬੰਧਨ ਹੈ ਜਿਹੜਾ ਜੀਵ ਨੂੰ ਵਾਰ ਵਾਰ ਦੁਨੀਆਂ ਵਿੱਚ ਲਿਆਉਂਦਾ ਹੈ। ਮੋਹ ਦੇ ਕਾਰਨ ਜੀਵ ਦੁੱਖ ਚੱਲਦਾ ਹੈ। ਤੇ ਕਬੀਰ ਸਾਹਿਬ ਕਹਿਣ ਲੱਗੇ ਜਹੈ ਕਛ ਆਹਾਂ, ਜਿੱਥੇ ਕੁਝ ਹੈ ਸੀ ਨਾ ਮੇਰੇ ਮਨ ਵਿੱਚ ਮੋਹ ਆਦਿਕ, ਤਾਹਾਂ ਕਿਛ ਨਾਹੀਂ, ਉੱਥੇ ਕੁਛ ਨਹੀਂ ਰਹਿ ਗਿਆ, ਮੋਹ ਮਾ ਸਭ ਛੱਡ ਦਿੱਤਾ। ਹੁਣ ਤਾਂ ਪੰਚ ਤੱਤ ਤੈ ਨਾਹੀਂ, ਪੰਚ ਤੱਤ ਰਚਿਤ ਜਿਹੜਾ ਸਰੀਰ ਹੈ ਨਾ, ਇਹਦੀ ਵੀ ਮੈਂ ਪਰਵਾਹ ਨਹੀਂ ਕਰਦਾ, ਇਹਦਾ ਵੀ ਜ਼ਿਆਦਾ ਧਿਆਨ ਨਹੀਂ ਰੱਖਦਾ, ਪਾਲਦਾ ਪੋਸਦਾ ਜ਼ਰੂਰ ਹੈ। ਗੁਰਬਾਣੀ ਵੀ ਕਹਿੰਦੀ ਹੈ ਨਾਨਕ ਸੋ ਪ੍ਰਭ ਸਿਮਰੀਆ ਇਸ ਦੇਹੀ ਕੋ ਪਾਲ। ਜੇ ਰੱਬ ਨੂੰ ਸਿਮਰਨਾ ਫਿਰ ਦੇਹੀ ਦੇ ਧਿਆਨ ਕਰਨਾ ਪਊ, ਕਿਉਂਕਿ ਸਰੀਰ ਨਾਲ ਹੀ ਰੱਬ ਸਿਮਰਿਆ ਜਾਣਾ ਹੈ। ਪਰ ਮੈਂ ਫਜ਼ੂਲ ਇਹਦੇ ਨਾਲ ਮੋਹ ਨਹੀਂ ਕਰਦਾ, ਐਵੇਂ ਸਰੀਰ ਨੂੰ ਸਾਬ ਨਹੀਂ ਲਾਈ ਜਾਵਾਂ ਸਾਰੀ ਦਿਹਾੜੀ, ਅਤਲ ਫਰੇ ਨਹੀਂ ਲਾਈ ਜਾਵਾਂ, ਦਾਗ ਨਾ ਲੱਗਣ ਦਿਆਂ, ਜਾਂ ਸਾਰੀ ਦਿਹਾੜੀ ਪੱਗ ਬੰਨਦਿਆਂ ਹੀ ਕੱਢਦਿਆਂ, ਇਹੋ ਜਿਹਾ ਕੰਮ ਮੈਂ ਨਹੀਂ ਕਰਦਾ। ਪਾਲਦਾ ਜ਼ਰੂਰ ਹੈ, ਇਹਦੇ ਨਾਲ ਵਾਹਿਗੁਰੂ ਸਿਮਰਨਾ ਹੈ। ਇਸ ਕਰਕੇ ਪੰਚ ਤੱਤ ਚ ਤਤ ਰਚਿਤ ਸਰੀਰ ਨਾਲ ਵੀ ਮੇਰਾ ਕੋਈ ਮੋਹ ਨਹੀਂ ਰਹਿ ਗਿਆ।
ਇੜਾ ਪਿੰਗਲਾ ਸੁਖ ਮਨ ਬੰਦੇ ਇਹ ਅਵਗਨ ਕਰ ਜਾਏ।
ਕਹਿਣ ਲੱਗੇ ਫਿਰ ਇੜਾ ਪਿੰਗਲਾ ਤੇ ਸੁਖਮਨਾ, ਇਹਦੀ ਮੈਂ ਵਿਆਖਿਆ ਤੁਹਾਨੂੰ ਦੋ ਚਾਰ ਦਿਨ ਪਹਿਲਾਂ ਸੁਣਾ ਦਿੱਤੀ ਹੈ, ਇਹਦੀ ਮੈਂ ਖੁੱਲ੍ਹ ਕੇ ਵਿਚਾਰ ਨਹੀਂ ਕਰਾਂਗਾ। ਇੜਾ ਕਹਿੰਦੇ ਨੇ ਸੱਜੀ ਸੁਰ ਨੂੰ, ਇੱਧਰ ਦੀ ਸਵਾਸ ਚੜ੍ਹਾਉਂਦੇ ਨੇ, ਸੁਖਮਨਾ ਭਰਵੱਟਿਆਂ ਦੇ ਵਿੱਚ ਧਿਆਨ ਲਾਉਂਦੇ ਨੇ, ਟਿਕਾਉਂਦੇ ਨੇ ਸਵਾਸ ਨੂੰ, ਤੇ ਪਿੰਗਲਾ ਥਾਣੀ ਸਵਾਸ ਨੂੰ ਉਤਾਰਦੇ ਨੇ। ਸੋਲਾਂ ਵਾਰੀ ਓਮ ਕਹਿ ਕੇ ਚੜ੍ਹਾਉਂਦੇ ਨੇ ਔਰ ਬਾਰਾਂ ਵਾਰੀ ਕਹਿ ਕੇ ਟਿਕਾਉਂਦੇ ਨੇ, ਸਾਹ ਨਿਕਲ ਨਹੀਂ ਦਿੰਦੇ, ਤੇ ਦਸ ਵਾਰੀ ਕਹਿ ਕੇ ਓਮ ਉਹਨੂੰ ਸਵਾਸ ਨੂੰ ਉਤਾਰਦੇ ਨੇ। ਕਬੀਰ ਸਾਹਿਬ ਨੂੰ ਨਾ ਪ੍ਰਸ਼ਨ ਕੀਤਾ ਸੀ ਵੀ ਤੁਸੀਂ ਗੰਗਾ ਤੇ ਤ੍ਰਿਵੇਣੀ ਤੇ ਇਸ਼ਨਾਨ ਕਰਨ ਨਹੀਂ ਜਾਂਦੇ। ਕਬੀਰ ਸਾਹਿਬ ਨੇ ਇਹਦਾ ਬਚਨ ਰਾਮ ਕਲੀ ਰਾਗ ਵਿੱਚ ਵੀ ਆਖਿਆ, ਇੜਾ ਪਿੰਗਮ ਪਿੰਗਲਾ ਸੁਖਮਨਾ ਤੀਨ ਬਸੇ ਇੱਕ ਠਾਈ, ਬੇੜੀ ਸੰਗਮ ਤਹਿ ਪ੍ਰਾਗ ਮਨ ਮੱਜਣ ਕਰੇ ਦਿਥਾਈ। ਕਹਿੰਦੇ ਲੋਕ ਤਾਂ ਜਾ ਕੇ ਤ੍ਰਿਵੇਣੀ ਤੇ ਇਸ਼ਨਾਨ ਕਰਦੇ ਨੇ, ਇੱਧਰ ਇੜਾ ਤੋਂ ਲੈ ਲੈਣਾ ਗੰਗਾ, ਪਿੰਗਲਾ ਤੋਂ ਲੈ ਲੈਣਾ ਜਮਣਾ ਔਰ ਸੁਖਮਨਾ ਤੋਂ ਲੈ ਲੈਣਾ ਸੁਰਸਤੀ, ਇਹਦੇ ਵਿੱਚ ਜਾ ਕੇ ਮੈਂ ਇਸ਼ਨਾਨ ਨਹੀਂ ਕਰਦਾ। ਜਿਹੜਾ ਕਿੜਾ ਪਿੰਗਲਾ ਸੁਖਮਨਾ ਪ੍ਰਾਣ ਚੜ੍ਹਾਉਣੇ ਰੋਕਣੇ ਉਤਾਰਨੇ, ਇਹ ਵੀ ਇੱਕ ਹੱਠ ਕਿਰਿਆ ਜਿਹੜੀ ਹੈ ਨਾ, ਇਹਨੂੰ ਆ ਕੇ ਵਿਸ਼ੇਸ਼ ਕਰਕੇ ਮੈਂ ਗਵਣ ਤੋਰ ਦਿੱਤਾ, ਇਹ ਵੀ ਮੈਂ ਨਹੀਂ ਕੰਮ ਕਰਦਾ। ਮੈਂ ਸਹਿਜ ਯੋਗ ਮਾਰਗ 'ਤੇ ਚੱਲ ਕੇ ਰੱਬ ਦੀ ਭਗਤੀ ਕਰਦਾ, ਤੇ ਨਾਮ ਇਹਦਾ ਤਿੰਨਾਂ ਨਦੀਆਂ ਵਿੱਚ ਇਸ਼ਨਾਨ ਕਰਦਾ। ਮੈਂ ਅੱਗੇ ਵੀ ਬੇਨਤੀ ਕੀਤੀ ਸੀ ਕਬੀਰ ਸਾਹਿਬ ਗੰਗਾ ਦੇ ਕਿਨਾਰੇ ਰਹਿੰਦੇ ਵੀ ਗੰਗਾ 'ਚ ਇਸ਼ਨਾਨ ਕਰਨ ਨਹੀਂ ਗਏ। ਰੋਲਾ ਜ਼ਰੂਰ ਬਣੇ ਨੇ ਰਾਹ ਦਾ ਜਿਹੜੇ ਇਸ਼ਨਾਨ ਕਰਨ ਗਏ ਨੇ। ਰਸਤੇ ਵਿੱਚ ਲੰਮੇ ਪੈ ਗਏ ਸੀ, ਰਾਮਾਨੰਦ ਦਾ ਠੁੱਟ ਵੱਜਾ ਕਿਉਂਕਿ ਉਪਦੇਸ਼ ਕੋਈ ਨਹੀਂ ਸੀ ਦਿੰਦਾ ਸ਼ੂਦਰ ਸਮਝ ਕੇ। ਉਹਨਾਂ ਪਤਾ ਸੀ ਰਾਮਾਨੰਦ ਲੰਘਣਾ ਤੇ ਲੰਮੇ ਪੈ ਗਏ ਤੇ ਭਾਈ ਗੁਰਦਾਸ ਜੀ ਨੇ ਪ੍ਰਮਾਣ ਦਿੱਤਾ ਹੈ ਕਿ ਹੋਏ ਦਰਖਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਭਾਈ, ਅੱਗੋਂ ਹੀ ਦੇ ਜਾਏ ਕੇ ਲੰਮਾ ਪਿਆ ਕਬੀਰ ਤਥਾਈ, ਪੈਰੋਂ ਟੁੰਬ ਉਠਾ ਲਿਆ ਬੋਲੋ ਰਾਮ ਸਿੱਖ ਸਮਝਾਈ। ਪਰ ਸਿੱਖਿਆ ਲੈ ਕੇ ਗੰਗਾ ਵਿੱਚ ਨਹੀਂ ਵੜ ਗਿਆ ਕਬੀਰ। ਉਹ ਤੇ ਕਹਿੰਦੇ ਕਬੀਰ ਗੰਗਾ ਤੀਰ ਜੋ ਘਰ ਘਰੇ ਪੀਵੇ ਨਿਰਮਲ ਨੀਰ, ਬਿਰ ਹਰ ਭਗਤ ਨਾ ਮੁਕਤ ਹੋਏ ਕਿਉਂਕਿ ਰਮੇ ਕਬੀਰ। ਤੁਸੀਂ ਰੱਬ ਦੀ ਬੰਦਗੀ ਨਹੀਂ ਕਰਦੇ ਤੇ ਗੰਗਾ ਵਿੱਚ ਇਸ਼ਨਾਨ ਕਰਿਆ ਨਹੀਂ ਗੱਲ ਬਣਨੀ। ਜਲ ਕੇ ਮੱਜਣ ਜੇ ਗਤ ਹੋਵੇ, ਨਿਤ੍ਰਿਤ ਮੇਂਢਕ ਨਹਾਵੇ। ਜੇ ਜਲ ਵਿੱਚ ਨਹਾਤਿਆਂ ਮੁਕਤੀ ਮਿਲਦੀ ਹੋਵੇ ਤਾਂ ਡੱਡੂ ਰਹਿੰਦਾ ਹੀ ਜਲ ਦੇ ਵਿੱਚ, ਉਹਨੂੰ ਮੁਕਤੀ ਮਿਲ ਜਾਣੀ ਚਾਹੀਦੀ। ਬੰਦਗੀ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ। ਤੇ ਕਬੀਰ ਸਾਹਿਬ ਜੀ ਇਹ ਗੱਲ ਸਾਨੂੰ ਵਾਰ ਵਾਰ ਸਮਝਾ ਰਹੇ ਨੇ। ਫਿਰ ਕਬੀਰ ਸਾਹਿਬ ਨੇ ਕਹਿ ਦਿੱਤਾ ਹੁਣ ਤਾਂ ਸਗੋਂ ਮਨ ਗੰਗਾ ਦੀ ਤਰ੍ਹਾਂ ਨਿਰਮਲ ਹੋ ਗਿਆ ਹੈ। ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਹੁਣ ਤਾਂ ਪਾਤਸ਼ਾਹ ਲਾਗੇ ਹਰ ਫਿਰੇ ਕਹਿਤ ਕਬੀਰ ਕਬੀਰ ਹੁੰਦਾ। ਰੱਬ ਪਿੱਛੇ ਪਿੱਛੇ ਤੁਰਿਆ ਫਿਰਦਾ ਤੇ ਕਬੀਰ ਕਿੱਥੇ ਆ, ਕਬੀਰ ਕਿੱਥੇ ਆ, ਰੱਬ ਨੂੰ ਲੱਭਦਾ ਫਿਰਦਾ। ਤੇ ਕਬੀਰ ਸਾਹਿਬ ਕਹਿੰਦੇ ਮੈਂ ਇਹਦੇ ਵਿੱਚ ਨਹੀਂ ਨਹਾਉਣ ਜਾਂਦਾ। ਇਹ ਆਵ ਕਹੀਏ ਵਿਸ਼ੇਸ਼ ਕਰਕੇ ਗਮਨ ਕਰ ਦਿੱਤਾ, ਇਸ ਗੱਲ ਨੂੰ ਤੋੜ ਦਿੱਤਾ ਹੈ। ਮੈਂ ਤਾਂ ਸਤਸੰਗਤ ਰੂਪੀ ਤ੍ਰਿਵੇਣੀ ਵਿੱਚ ਇਸ਼ਨਾਨ ਕਰਦਾ ਹੈ, ਜਿੱਥੇ ਗੁਰੂ ਕੀ ਸੰਗਤ ਔਰ ਗੁਰੂ ਔਰ ਰੱਬ ਦੇ ਪਿਆਰੇ। ਸਾਧੂਆਂ ਦੀ ਸੰਗਤ ਤੇ ਸਤਸੰਗ 'ਚ ਇੰਨਾ ਭੇਦ ਹੈ, ਜਿਨ੍ਹਾਂ ਨੇ ਮਨ ਨੂੰ ਸਾਧਿਆ ਹੈ ਸਾਧ ਨਾਮ ਨਿਰਮਲ ਤਾਂ ਕਿ ਕਰਮ, ਉਹਨਾਂ ਦੀ ਸੰਗਤ ਸਾਧ ਸੰਗਤ ਹੈ। ਸਤ ਸੰਗਤ ਸੱਚ ਦੀ ਪ੍ਰਾਪਤੀ ਵਾਲੀ ਸੰਗਤ ਹੈ। ਸੰਤ ਸੰਗਤ ਜਿਹੜੇ ਰੱਬ ਵਿੱਚ ਅਭੇਦ ਹੋ ਗਏ ਨੇ ਉਹਨਾਂ ਦੀ ਸੰਗਤ ਹੈ, ਤੇ ਸੰਗਤ ਮੇਰੇ ਇਕੱਠ ਦਾ ਨਾਮ ਹੈ। ਕਬੀਰ ਸਾਹਿਬ ਕਹਿੰਦੇ ਉਹ ਤ੍ਰਿਵੇਣੀ ਹੈ, ਆਪਾਂ ਵੀ ਤ੍ਰਿਵੇਣੀ ਵਿੱਚ ਬੈਠੇ ਹਾਂ, ਨਾਮ ਜਾਣੇ ਦੇ ਵਿੱਚ ਵਗਰੇ ਹੈ। ਪੁਣਾ ਪੁਣਾ ਅਭਿਆਸ ਕਰ ਰੂਪੀ ਡੁਬਕੀਆਂ ਲਾਉਣੀਆਂ ਨੇ, ਫਿਰ ਮਨ ਦੀ ਮੈਲ ਉਤਰ ਜਾਂਦੀ ਹੈ, ਮਨ ਸਵੱਛ ਹੋ ਜਾਂਦਾ, ਮਨ ਸ਼ੁੱਧ ਹੋ ਜਾਂਦਾ। ਤੇ ਕਬੀਰ ਸਾਹਿਬ ਕਹਿੰਦੇ ਮੈਂ ਵੀ ਛੱਡ ਦਿੱਤਾ ਹੈ।
ਤਾਗਾ ਟੁੱਟਾ ਗਗਨ ਮਿਸ ਗਿਆ ਤੇਰਾ ਬੋਲਤ ਕਹਾ ਸਮਾਏ।
ਕਬੀਰ ਸਾਹਿਬ ਕਹਿੰਦੇ ਤਾਗਾ ਵੀ ਟੁੱਟ ਗਿਆ। ਤਾਗਾ ਜਿਹੜਾ ਹੁੰਦਾ ਹੈ ਇਹ ਬੰਨਣ ਵਾਸਤੇ, ਤਾਗੇ ਤੋਂ ਬੰਨਣ ਦਾ ਗੁਣ ਲੈਣਾ ਹੈ। ਤਾਗਾ ਲੈ ਲਓ, ਰੱਸੀ ਲੈ ਲਓ, ਇਹਦੇ ਨਾਲ ਬੰਨਿਆ ਜਾਂਦਾ ਹੈ। ਤੇ ਤਾਗੇ ਦਾ ਅਰਥ ਹੈ ਮੋਹ। ਮੋਹ ਦੇ ਨਾਲ ਹੀ ਬੰਦਾ ਵਧਾਏਮਾਨ ਹੋ ਜਾਂਦਾ ਹੈ, ਮੋਹ ਦੇ ਵਸੀਕਾਰ ਹੋ ਕੇ ਵੀ ਬੰਦਾ ਜਕੜਿਆ ਜਾਂਦਾ ਹੈ। ਸਭਾ ਦੇ ਵਿੱਚ ਅਰਜਨ ਬੈਠਾ ਸੀ ਤੇ ਅਭਿਮਨੂ ਦਾ ਪੁੱਤਰ ਆਇਆ, ਉਹਨੇ ਲਾਡ ਕਰਦਿਆਂ ਕਰਦਿਆਂ ਅਰਜਨ ਦੀ ਪੱਗ ਲਾ ਦਿੱਤੀ ਤੇ ਕ੍ਰਿਸ਼ਨ ਖਿੜਖਿੜਾ ਕੇ ਹੱਸਣ ਲੱਗ ਪਏ। ਪੁੱਛਦਾ ਮਹਾਰਾਜ ਹੱਸੇ ਕਿਉਂ? ਕਹਿੰਦੇ ਵੀ ਤੂੰ ਇੱਡਾ ਵੱਡਾ ਸੂਰਮਾ ਹੈ ਪਰ ਮੋਹ ਦੇ ਕਰਕੇ ਵੇਖਦਾ, ਜੇਕਰ ਹੋਰ ਕਿਸੇ ਤੇਰੀ ਪੱਗ ਲਾਈ ਵੀ ਤੂੰ ਸਿਰ ਲਾਹ ਦੇਣਾ ਸੀ, ਪੋਤਰੇ ਨੇ ਪੱਗ ਲਾਈ ਤੂੰ ਦੰਦੀਆਂ ਕੱਢਣ ਡਿਆ, ਮੋਹ ਹੈ ਨਾ, ਹੋਰ ਕੋਈ ਪੱਗ ਨੂੰ ਹੱਥ ਲਾ ਕੇ ਵਿਖਾਵੇ ਤੇਰੇ ਨੂੰ ਕਿਸ ਤਰ੍ਹਾਂ ਲਾਈ ਨਹੀਂ ਹੈ। ਮੋਹ ਦੇ ਵਿੱਚ ਬੰਦਾ ਬੱਝ ਜਾਂਦਾ ਹੈ। ਤੇ ਕਬੀਰ ਸਾਹਿਬ ਕਹਿੰਦੇ ਮੇਰਾ ਤਾਂ ਤਾਗਾ ਟੁੱਟਾ, ਮੇਰਾ ਮੋਹ ਵੀ ਟੁੱਟ ਗਿਆ, ਮੈਂ ਕਮਾਲੀ ਕਮਾਲੇ ਨਾਲ ਜ਼ਿਆਦਾ ਮੋਹ ਨਹੀਂ ਕਰਦਾ, ਫਰਜ਼ ਸਮਝ ਕੇ ਪ੍ਰਤਪਾਲਣਾ ਜ਼ਰੂਰ ਉਹਨਾਂ ਦੀ ਕਰਦਾ ਹੈ। ਤੇ ਗਗਨ ਬਿਣਸ ਗਿਆ, ਗਗਨ ਦਾ ਅਰਥ ਹੈ ਆਕਾਸ਼, ਆਕਾਸ਼ ਭਰਦਾ ਨਹੀਂ, ਪੂਰਦਾ ਨਹੀਂ, ਜਿੰਨਾ ਮਰਜ਼ੀ ਕੁਝ ਪਾ ਦਿਓ। ਤੇ ਲੋਭ ਵੀ ਜਿਹੜਾ ਰੱਜਦਾ ਨਹੀਂ, ਮੇਰਾ ਲੋਭ ਵੀ ਜਿਹੜਾ ਹੈ ਨਾ ਉਹ ਬਿਣਸ ਗਿਆ, ਲੋਭ ਵੀ ਚਲੇ ਗਿਆ, ਮੈਂ ਹੁਣ ਲੋਭ ਵੀ ਨਹੀਂ ਕਰਦਾ। ਕਿਉਂਕਿ ਲੋਭ ਜਿਹੜਾ ਇਹਦੇ ਨਾਲ ਬੰਦਾ ਰੱਜਦਾ ਨਹੀਂ, ਜਿੰਨਾ ਮਰਜ਼ੀ ਮਿਲ ਜਾਵੇ। ਤੇ ਕਬੀਰ ਸਾਹਿਬ ਕਹਿੰਦੇ ਮੇਰਾ ਲੋਭ ਵੀ ਬਿਣਸ ਗਿਆ ਹੈ। ਗੁਰਬਾਣੀ ਵਿੱਚ ਬਚਨ ਆਉਂਦੇ ਨੇ ਲੋਭੀ ਕਾ ਵਿਸਾਹੋ ਨਾ ਕੀਜੈ ਜੇ ਕਾ ਪਾਰ ਵਸਾਏ, ਜਿੱਥੇ ਤੱਕ ਕੰਥ ਲੱਗੇ ਲੋਭੀ ਦਾ ਵਿਸਾਹ ਨਾ ਕਰੋ, ਭਰੋਸਾ ਨਾ ਕਰਿਓ। ਕਿਉਂਕਿ ਲੋਭੀ ਪੁਰਸ਼ ਜਿਹੜਾ ਹੈ ਨਾ ਉਹ ਆਪਣੇ ਪ੍ਰਯੋਜਨ ਵਾਸਤੇ ਕੁਝ ਵੀ ਕਰ ਸਕਦਾ ਹੈ, ਇਸ ਕਰਕੇ ਲੋਭੀ ਪੁਰਸ਼ ਦਾ ਗੁਰੂ ਕਹਿੰਦੇ ਤੁਸੀਂ ਇਤਬਾਰ ਨਾ ਕਰਿਓ। ਗੁਰਬਾਣੀ ਵੀ ਕੁੱਤਾ ਵੀ ਆਖਿਆ, ਲੱਭ ਕੁੱਤਾ, ਲੱਭ ਕਰਨ ਵਾਲਾ ਲੱਭੀ ਪੁਰਸ਼, ਲੋਭੀ ਪੁਰਸ਼ ਕੁੱਤੇ ਦੀ ਤਰ੍ਹਾਂ, ਦੁਆਰੇ ਦੁਆਰ ਸਵਾਨ ਜਿਉਂ ਡੋਲਤ, ਜਿਸ ਤਰ੍ਹਾਂ ਦਰਵਾਜ਼ਿਆਂ ਦੇ ਕੇ ਕੁੱਤਾ ਡੋਲਦਾ ਫਿਰਦਾ ਨਾ, ਪੂਛ ਮਾਰਦਾ ਫਿਰਦਾ, ਇਸ ਤਰ੍ਹਾਂ ਪੂਛ ਮਾਰਦਾ ਫਿਰਦਾ ਹੈ ਲੋਭੀ ਪੁਰਸ਼ ਜਿਹੜਾ ਹੈ। ਅਤੇ ਕਬੀਰ ਸਾਹਿਬ ਕਹਿੰਦੇ ਮੈਨੂੰ ਤਾਂ ਲੋਭ ਵੀ ਕੋਈ ਨਹੀਂ ਰਿਹਾ, ਜਦੋਂ ਦਾ ਮੇਰਾ ਪਰਮਾਤਮਾ ਵਿੱਚ ਧਿਆਨ ਲੱਗ ਗਿਆ ਹੈ ਉਦੋਂ ਦਾ ਮੇਰਾ ਲੋਭ ਵੀ ਚਲੇ ਗਿਆ ਹੈ। ਅਤੇ ਬੋਲਤ ਕਹਾਂ ਸਮਾਈ, ਜਿਹੜਾ ਬੋਲ ਸੀ ਨਾ ਮੇਰ ਤੇਰ ਦਾ, ਆਹ ਚੀਜ਼ ਤੇਰੀ ਹੈ, ਆਹ ਚੀਜ਼ ਮੇਰੀ ਹੈ, ਆਹ ਚੀਜ਼ ਤੇਰੀ ਨਹੀਂ, ਆਹ ਚੀਜ਼ ਮੇਰੀ ਨਹੀਂ, ਇਹ ਬੋਲ ਵੀ ਸਮਾ ਗਿਆ। ਹੁਣ ਤੇਰੀ ਮੇਰੀ ਵਾਲੀ ਗੱਲ ਖਤਮ ਹੋ ਗਈ, ਹੁਣ ਤਾਂ ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਕਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰੇ ਰਾਜਨ। ਹੁਣ ਤਾਂ ਮੇਲ ਤੇ ਰਹੀ ਨਹੀਂ, ਹੁਣ ਮੈਂ ਇਹ ਨਹੀਂ ਕਹਿੰਦਾ ਮੇਰੀ ਨਹੀਂ ਆ, ਤੇਰੀ ਆ, ਤੇਰੀ ਨਹੀਂ ਆ, ਮੇਰੀ ਹੈ। ਇਹ ਜਿਹੜੇ ਬੋਲ ਸੀ ਮੋਹ ਦੇ ਅਧੀਨ ਹੋ ਕੇ, ਇਹ ਮੇਰੇ ਬੋਲ ਵੀ ਸਮਾ ਗਏ ਨੇ, ਇਹ ਬੋਲ ਵੀ ਖਤਮ ਹੋ ਗਏ ਹਨ।
ਇਹ ਸੰਸਾਰ ਮੋਕੋ ਅਨਦਿਨ ਵਿਆਪਾਰ, ਮੋਕੋ ਕੋ ਨਾ ਕਹੈ ਸਮਝਾਏ।
ਕਹਿੰਦੇ ਇੱਕ ਸੰਸਾਰ, ਇੱਕ ਫਿਕਰ ਮੈਨੂੰ ਦਿਨ ਰਾਤ ਵਿਆਪਦਾ ਸੀ, ਉਹ ਕਿਹੜਾ ਸੰਸਾ ਸੀ, ਤੇ ਨਾ ਮੈਨੂੰ ਕੁਛ ਸਮਝਾ ਕੇ ਦੱਸਦਾ ਹੀ ਸੀ ਵੀ ਤੂੰ ਕੀ ਹੈ। ਉਹ ਸੰਸਾ ਹੈ ਜੀਵ ਤੇ ਈਸ਼ਵਰ ਦੀ ਏਕਤਾ, ਜੀਵ ਦੇ ਛੇ ਔਗਣ ਔਰ ਈਸ਼ਵਰ ਦੀ ਸਰਬਗਤਾ ਛੇ ਗੁਣ, ਇਹ ਮਿਲਾਉਣੀ ਨਹੀਂ ਸੀ ਹੋਣ ਦਿੰਦੇ, ਮਿਲਾਪ ਨਹੀਂ ਸੀ ਹੋਣ ਦਿੰਦੇ, ਨਾ ਕੁਛ ਸਮਝਾ ਕੇ ਦੱਸਦਾ ਸੀ। ਇਹ ਸੰਸਾ ਬਣਿਆ ਰਹਿੰਦਾ ਸੀ, ਮੈਂ ਬ੍ਰਹਮ ਹਾਂ ਕਿ ਅਨ ਹੋਰ ਹਾਂ, ਇਹ ਸੰਸਾ ਖਤਮ ਨਹੀਂ ਸੀ ਹੁੰਦਾ। ਵਾਹ ਮੈਂ ਅਨੋ ਮੈਂ ਕੋਸ਼ ਹਾਂ, ਮਨੋ ਮੈਂ ਕੋਸ਼ ਹਾਂ, ਵਿਗਿਆਨ ਮੈਂ ਕੋਸ਼ ਹਾਂ, ਪ੍ਰਾਣ ਮੈਂ ਕੋਸ਼ ਹਾਂ, ਮਨੋ ਮੈਂ ਕੋਸ਼ ਹਾਂ, ਇਹ ਮੈਨੂੰ ਸਮਝ ਨਹੀਂ ਸੀ ਆਉਂਦੀ। ਕੋਸ਼ ਨਾ ਮੈਂ ਮਿਆਨ ਦਾ, ਜਿਸ ਤਰ੍ਹਾਂ ਤਲਵਾਰ ਦੀ ਰੱਖਿਆ ਮਿਆਨ ਕਰਦੀ ਹੈ ਨਾ, ਸਰੀਰ ਦੇ ਅੰਦਰ ਪੰਜ ਕੋਸ਼ ਨੇ ਜਿਹੜੇ ਸਰੀਰ ਦੀ ਰੱਖਿਆ ਕਰਦੇ ਨੇ। ਸਦੋ ਗੁਣ ਪ੍ਰਧਾਨ ਦੀ ਅੰਸ਼ ਜਿਹੜੀ ਹੈ ਉਹ ਮਾਇਆ ਦਾ ਸੂਖਸ਼, ਉਹ ਈਸ਼ਵਰ ਦਾ ਸੂਖਸ਼ਮ ਸਰੀਰ ਹੈ, ਔਰ ਜਿਹੜੀ ਸਤੋ ਗੁਣ ਮਨ ਦੇ ਸਹਿਤ ਮਾਇਆ ਪ੍ਰਧਾਨ ਹੈ ਉਹ ਜੀਵ ਦਾ ਸੂਖਸ਼ਮ ਸਰੀਰ ਹੈ। 17 ਤੱਤਾਂ ਤੋਂ ਸਰੀਰ ਬਣਦਾ, ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਪੰਜ ਪ੍ਰਾਣ, ਮਨ ਅਤੇ ਬੁੱਧ। ਲੋਕ ਉਨੀਆਂ ਦਾ ਵੀ ਮੰਨਦੇ ਨੇ, ਪਰ ਮਨ ਦਾ ਬੁੱਧੀ ਨਾਲ ਸੰਬੰਧ ਹੈ, ਚਿੱਤ ਦਾ ਅਹੰਕਾਰ ਨਾਲ ਸੰਬੰਧ ਹੈ, ਇੱਕ ਇੱਕ ਇਹਨੂੰ ਤੱਤ ਗਿਣਿਆ ਜਾਂਦਾ। ਔਰ ਵਿਗਿਆਨ ਮੈਂ ਕੋਸ਼, ਮਨੋਮੈ ਕੋਸ਼ ਤੇ ਆਨੰਦਮੈ ਕੋਸ਼, ਇਹ ਸੂਖਸ਼ਮ ਸਰੀਰ ਦਾ ਹਿੱਸਾ ਨੇ, ਕਿਉਂਕਿ ਮਨ ਔਰ ਵੇ ਬੇਗਿਆਨ ਜਿਹਨੂੰ ਪਰੋਹ ਗਿਆਨ ਤੇ ਅਪਰੋਹ ਗਿਆਨ ਕਹਿੰਦੇ ਨੇ, ਤੇ ਆਨੰਦਮੈ ਜਿਹੜਾ ਬੰਦਾ ਕਹਿੰਦਾ ਨਾ ਆਨੰਦ ਆਇਆ, ਉਹ ਸਰੀਰ ਨੂੰ ਨਹੀਂ ਆਉਂਦਾ, ਉਹ ਸੂਖਸ਼ਮ ਸਰੀਰ ਨੂੰ ਆਉਂਦਾ, ਸਥੂਲ ਸਰੀਰ ਨੂੰ ਨਹੀਂ ਆਉਂਦਾ। ਬੰਦਾ ਚੰਗੇ ਬਸਤਰ ਪਾ ਕੇ ਚਾਹੇ ਖਾਣਾ ਖਾ ਕੇ ਆਖੇ ਆਨੰਦ ਆਇਆ, ਪਰ ਉਹ ਬਸਤਰਾਂ ਦਾ ਅਨੁਭਵ ਕਰਨ ਵਾਲਾ ਜਿਹੜਾ ਉਹ ਸੂਖਸ਼ਮ ਸਰੀਰ ਹੈ, ਉਹ ਸਥੂਲ ਸਰੀਰ ਨਹੀਂ ਹੈ, ਨਾ ਅਨੁਭਵ ਕਰ ਹੀ ਸਕਦਾ। ਮੈਂ ਬਹੁਤੀ ਬਰੀਕੀ ਵਿੱਚ ਨਾ ਜਾਵਾਂ। ਔਰ ਦੋ ਕੋਸ਼ ਜਿਹੜੇ ਹੋਰ ਨੇ, ਪ੍ਰਾਣਮੈ ਤੇ ਅਨੋਮੈ, ਇਹ ਸਰੀਰ ਦਾ ਧਰਮ ਨੇ, ਕਿਉਂਕਿ ਸਰੀਰ ਪ੍ਰਾਣਾ ਕਰਕੇ ਚੱਲ ਰਿਹਾ ਹੈ, ਹਵਾ ਇੱਕ ਹੀ ਹੈ, ਪੰਜਾਂ ਥਾਵਾਂ ਤੇ ਰਹਿਣ ਕਰਕੇ ਪੰਜ ਨਾਂ ਨੇ, ਪਾਨ ਅਪਾਨ ਉਦਿਆਨ ਵਿਗਿਆਨ ਤੇ ਸਮਾਨ, ਇਹ ਪੰਜ ਪ੍ਰਕਾਰ ਦੀ ਹਵਾ ਹੈ। ਜੋਗੀ ਹੋਰ ਵੀ ਮੰਗਦੇ ਨੇ, ਮੰਨਦੇ ਨੇ, ਇੱਕ ਕਲਿੱਕਰ ਹੈ ਜਿਹਦੇ ਨਾਲ ਅੱਖਾਂ ਝਿਮਣੀਆਂ ਚਮਕਦੀਆਂ ਨੇ, ਇੱਕ ਨਾਗ ਹੈ ਜਿਹਦੇ ਨਾਲ ਡਕਾਰ ਆਉਂਦਾ ਹੈ, ਇੱਕ ਹੋਰ ਵੀ ਹਵਾ ਨੇ ਜਿਹਨਾਂ ਦੇ ਨਾਲ ਉਬਾਸੀ ਆਉਂਦੀ ਹੈ, ਇਹ ਪੰਜ ਪ੍ਰਕਾਰ ਦੀ ਵੀ ਹਵਾ ਮੰਨਦੇ। ਇੱਕ ਧਨੱਜੇ ਹੈ ਜਿਹੜੀ ਮਰਨ ਤੋਂ ਬਾਅਦ ਪੇਟ ਫੁੱਲ ਜਾਂਦਾ ਹੈ। ਪਰ ਇਹ ਪੰਜ ਪ੍ਰਾਣ ਜਿਹੜੇ ਸਰੀਰ ਦੇ ਅੰਦਰ ਨੇ ਨਾ, ਇਹ ਪੰਜਾਂ ਥਾਵਾਂ ਤੇ ਹਵਾ ਰਹਿਣੇ ਕਰਕੇ ਪੰਜ ਪ੍ਰਾਣ ਪੈ ਗਏ। ਹਵਾ ਇੱਕ ਹੀ ਹੈ, ਧੁੰਨੀ ਦੇ ਵਿੱਚ ਗੰਢ ਹੈ, ਉੱਪਰ ਪਾਨ ਹੈ ਤੇ ਥੱਲੇ ਅਪਾਨ ਹਵਾ ਹੈ। ਜਦੋਂ ਇਹ ਗੰਢ ਖੁੱਲਦੀ ਹੈ ਨਾ, ਉਦੋਂ ਪਾਨ ਤੇ ਅਪਾਨ, ਗੰਦੀ ਤੇ ਚੰਗੀ ਹਵਾ ਦਾ ਮਿਲਾਪ ਹੋ ਜਾਂਦਾ ਹੈ, ਤੇ ਗੰਢ ਖੁੱਲਣ ਤੋਂ ਬੰਦਾ ਮਰਦਾ ਹੈ। ਜਿਹੜੀ ਪਾਣ ਤੇ ਅਪਾਨ ਹਵਾ ਹੈ, ਹਿਰਦੇ ਵਿੱਚ ਹਵਾ ਹੈ, ਕੰਠ ਵਿੱਚ ਹਵਾ ਹੈ, ਇਹ ਸਾਰੀਆਂ ਦੇ ਵੱਖੋ ਵੱਖਰੇ ਨਾਂ ਨੇ, ਪਰ ਹੈ ਹਵਾ ਹੈ ਕੀ। ਇਹਨਾਂ ਨੂੰ ਪੰਜ ਪ੍ਰਾਣ ਵਿਦਾਂਤ ਵਾਲੇ ਕਥਨ ਕਰਦੇ ਹਨ ਕਿ ਮੇਰੇ ਅੰਦਰ ਪੰਜ ਪ੍ਰਾਣ ਨੇ। ਕਬੀਰ ਸਾਹਿਬ ਕਹਿਣ ਲੱਗੇ, ਮੈਂ ਅਨੋਮੈ ਕੋਸ਼ ਹਾਂ, ਮਨੋਮੈ ਕੋਸ਼ ਹਾਂ, ਪ੍ਰਾਣਮੈ ਕੋਸ਼ ਹਾਂ, ਜਾਂ ਅਨੋਮੈ ਕੋਸ਼ ਕਹਿੰਦੇ ਅੰਨ, ਅੰਨ ਤੋਂ ਪੈਦਾ ਹੋਣ ਵਾਲਾ ਸਰੀਰ, ਕਿਉਂਕਿ ਅੰਨ ਤੋਂ ਪੈਦਾਇਸ਼ ਹੈ ਨਾ। ਅਧੇ ਦੀ ਸੁਰਤੀ ਜਿਹੜੀ ਹੈ ਨਾ, ਉਹ ਕਹਿੰਦੇ ਅੰਨ ਅੰਨ ਤੇ ਹੋਤ ਜਿਉਂ, ਘਾਸ ਘਾਸ ਤੇ ਹੋਏ ਤਿਉਂ, ਮਨੁੱਖ ਤੇ ਮਨੁੱਖ ਹੈ ਅਵਰ ਨਾ ਕਰਤਾ ਕੋਈ। ਇਹ ਸ਼ਾਸਤਰ ਦਾ ਗਿਆਨ ਹੈ। ਸ਼ਾਸਤਰ ਸ਼ੇਰ ਇਹਨੇ ਵੱਖੋ ਵੱਖਰਾ ਗਿਆਨ ਦਿੰਦੇ ਨੇ, ਵੱਖੋ ਵੱਖਰੀ ਗੱਲ ਕਰਦੇ ਨੇ ਵੀ ਜਿਸ ਤਰ੍ਹਾਂ ਅੰਨ ਤੋਂ ਅੰਨ ਪੈਦਾ ਹੋ ਜਾਂਦਾ ਹੈ, ਘਾਸ ਤੋਂ ਘਾਸ ਪੈਦਾ ਹੋ ਜਾਂਦਾ ਹੈ, ਮਨੁੱਖ ਤੋਂ ਮਨੁੱਖ, ਹੋਰ ਕੋਈ ਪੈਦਾ ਕਰਨਾ ਹੈ ਹੀ ਨਹੀਂ। ਪਰ ਗੁਰਮਤਿ ਇਸ ਗੱਲ ਨੂੰ ਨਹੀਂ ਮੰਨਦੀ। ਹਾਂ ਇਹ ਜ਼ਰੂਰ ਹੈ ਵੀ ਸਰੀਰ ਜਿਹੜਾ ਅਨੋਮੈ ਕੋਸ਼ ਤੋਂ ਪੈਦਾ ਹੋਇਆ ਹੈ, ਅੰਨ ਕਰਕੇ ਬਣਿਆ ਅਤੇ ਅੰਨ ਕਰਕੇ ਦੀ ਪ੍ਰਤਿਪਾਲਣ ਹੈ। ਕਬੀਰ ਸਾਹਿਬ ਕਹਿੰਦੇ ਪੰਜ ਜਿਹੜੇ ਕੋਸ਼ ਨੇ ਨਾ, ਇਹਨਾਂ ਦਾ ਮੈਨੂੰ ਸ਼ੰਕਾ ਜਿਹਾ ਬਣਿਆ ਰਹਿੰਦਾ ਸੀ ਵੀ ਇਹ ਕੀ ਨੇ, ਮੈਂ ਕੌਣ ਹੈ, ਮੈਂ ਅਨੋਮੈ ਕੋਸ਼ ਹਾਂ, ਮਨੋਮੈ ਕੋਸ਼ ਹਾਂ, ਵਿਗਿਆਨਮੈ ਕੋਸ਼ ਹਾਂ, ਪ੍ਰਾਣਮੈ ਕੋਸ਼ ਹਾਂ, ਕੀ ਹਾਂ। ਪਰ ਜਦੋਂ ਗੁਰੂ ਰਾਮਾਨੰਦ ਮਿਲ ਗਏ ਨਾ, ਉਹਨਾਂ ਨੇ ਮਿਲਦੇ ਕਰ ਦਿੱਤੀ ਕਿਰਪਾ ਤੇ ਕਹੋ ਕਬੀਰ ਲਿਵ ਲਾਗ ਰਹੀ ਹੈ, ਤੇ ਮੈਨੂੰ ਸਮਝ ਆ ਗਈ। ਹੁਣ ਕਹੇ ਨਾ ਕੋ ਸਮਝਾਈ, ਕਿਸੇ ਦੇ ਸਮਝਾਉਣ ਗੋਚਰਾ ਮੈਂ ਨਹੀਂ ਰਹਿ ਗਿਆ, ਹੁਣ ਗੁਰੂ ਦੀ ਹੋ ਗਈ ਕਿਰਪਾ ਮੇਰੇ ਤੇ। ਮੈਂ ਸਮਝ ਗਿਆ ਕਿ ਨਾ ਮੈਂ ਪ੍ਰਾਣਮੈ ਕੋਸ਼ ਹਾਂ, ਨਾ ਮੈਂ ਵਿਗਿਆਨਮੈ ਕੋਸ਼ ਹਾਂ, ਨਾ ਮੈਂ ਅਨੋਮੈ ਕੋਸ਼ ਹਾਂ, ਮੈਂ ਕੋਸ਼ਾਂ ਤੋਂ ਬਾਹਰ ਹਾਂ, ਨਾ ਮੈਂ ਬੁੱਧੀ ਹਾਂ, ਨਾ ਮਨ ਹਾਂ। ਜਿਹੜਾ ਇਹਨਾਂ ਅਵਸਥਾਵਾਂ ਦਾ ਜਾਣਨ ਵਾਲਾ ਮੇਰਾ ਤੇ ਰੂਪ ਉਹ ਹੈ। ਜਾਗਰਤ ਵਿੱਚ ਮੈਂ ਜਾਗਦਾ ਹਾਂ, ਸੁਪਨ ਵਿੱਚ ਸੁਪਨਾ ਰਹਿੰਦਾ ਹਾਂ, ਉੱਠਣ ਤੋਂ ਬਾਅਦ ਸੁਪਨੇ ਦੀ ਕਿਰਿਆ ਜਿਹੜਾ ਦੱਸਦਾ ਸਾਖੀ ਹੈ, ਉਹ ਮੇਰਾ ਰੂਪ ਹੈ। ਜਾਂ ਬੰਦਾ ਸ਼ਖੋਪਤ ਅਵਸਥਾ ਵਿੱਚ ਗਾੜੀ ਨੀਂਦ ਵਿੱਚ ਜਦੋਂ ਸੌਂ ਜਾਂਦਾ ਹੈ, ਬੰਦੇ ਨੂੰ ਪਤਾ ਨਹੀਂ ਵੀ ਕਿੱਥੇ ਪਿਆ ਹੈ, ਪਰ ਉੱਠ ਕੇ ਕਹਿੰਦਾ ਫਲਾਣਾ ਸਾਹਿਬ ਬੜਾ ਆਨੰਦ ਆਇਆ। ਜਿਹੜਾ ਉਸ ਅਵਸਥਾ ਦਾ ਵੀ ਆਨੰਦ ਦੱਸਣ ਵਾਲਾ ਹੈ, ਉਹ ਸਾਖੀ, ਉਹ ਪਰਮਾਤਮਾ, ਉਹ ਅੰਸ਼ ਰੱਬ ਦੀ ਮੇਰਾ ਰੂਪ ਹੈ। ਹੁਣ ਮੇਰੇ ਮਨ ਚ ਕੋਈ ਸ਼ੰਕਾ ਨਹੀਂ ਰਹਿ ਗਿਆ, ਮੈਂ ਸਮਝ ਗਿਆ ਹਾਂ। ਵਿਸਰਾਮ ਦੇ ਕੇ ਕਥਨ ਕਰਦੇ ਹਨ,
ਜਹਿ ਬਰ ਭੰਡ ਪਿੰਡ ਤਹਿ ਨਾਹੀ, ਰਚਨਹਾਰ ਤਹਿ ਨਾਹੀ।
ਜਹਿ ਬਰ ਭੰਡ, ਬ੍ਰਹਿਮੰਡ ਦਾ ਅਰਥ ਹੈ ਬ੍ਰਹਿਮੰਡ, ਇੱਕੀਆਂ ਪੁਰੀਆਂ ਦਾ ਬ੍ਰਹਿਮੰਡ ਹੁੰਦਾ ਹੈ। ਐ ਕਹਿ ਲਓ ਸਾਰੀ ਦੁਨੀਆਂ ਦੇ ਧਨ ਦਾ ਮੋਹ ਜਿਹੜਾ ਸੀ ਨਾ, ਉਹ ਪਹਿਲਾਂ ਆ ਰਿਹਾ ਸੀ ਤੇ ਪਿੰਡ ਦਾ ਨਹੀਂ। ਹੁਣ ਤੇ ਪਿੰਡ ਸਰੀਰ ਦਾ ਵੀ ਮੋਹ ਨਹੀਂ ਰਹਿ ਗਿਆ, ਸਰੀਰ ਵਾਸਤੇ ਵੀ ਕੋਈ ਪਦਾਰਥ ਮੈਂ ਨਹੀਂ ਚਾਹੁੰਦਾ। ਚਿੰਤ ਮੇਰੇ ਸੋ ਪਾਏ, ਰੱਬ ਦੇ ਪਿਆਰੇ ਚਿੰਤਾ ਨਹੀਂ ਕਰਦੇ ਖਾਣ ਪੀਣ ਦੀ, ਸਰੀਰ ਨੂੰ ਪਾਲਣਾ ਨਹੀਂ। ਉਹ ਸੋਚਦੇ ਨੇ ਸਾਇਲ ਪੱਥਰ ਮੈਂ ਜਾਂਦੇ ਪਾਏ ਤਾਂ ਘਰ ਹੀ ਕਾ ਕੇ ਕਰ ਧਰਿਆ ਤੇ ਤੇਰੀ ਪ੍ਰਤਪਾਲਣਾ ਨਾ ਕਰੇਗਾ, ਉਹ ਪ੍ਰਮਾਤਮਾ ਕਰਦਾ। ਕਹਿੰਦੇ ਪਿੰਡ ਦੀ ਵੀ ਕੋਈ ਚਿੰਤਾ, ਸਰੀਰ ਦੀ ਵੀ ਨਹੀਂ ਰਹਿ ਗਈ ਤੇ ਰਚਨਹਾਰ ਤੇ ਨਾਹੀ। ਕਿਉਂ? ਉਸ ਤਾਣੇ ਬਾਣੇ ਨੂੰ ਰਚਣ ਵਾਲਾ ਕੌਣ ਸੀ? ਮੇਰਾ ਮਨ, ਉਹ ਮਨ ਹੀ ਨਹੀਂ ਰਿਹਾ ਹੁਣ ਤੇ ਕਾਹਦੀ ਚਿੰਤਾ ਕਰਾਂ, ਮਨ ਹੀ ਚਿੰਤਾ ਕਰਦਾ ਨਾ, ਉਹ ਮੇਰੇ ਕੋਲ ਮਨ ਹੀ ਨਹੀਂ ਰਿਹਾ। ਇਸ ਗੱਲ ਨਾਲ ਤੁਸੀਂ ਸਹਿਮਤ ਹੋਵੋਗੇ ਕਿ ਮਨ ਵੀ ਦੋ ਨੇ, ਇੱਕ ਨਹੀਂ। ਜਦੋਂ ਬੰਦਾ ਮਨ ਨਾਲ ਫੈਸਲਾ ਕਰਦਾ ਆਹ ਕੰਮ ਕਰਾਂਗਾ, ਜਦੋਂ ਕਰਨ ਦਾ ਟਾਈਮ ਆਉਂਦਾ ਦੂਜਾ ਮਨ ਕਹਿੰਦਾ ਬਿਲਕੁਲ ਨਹੀਂ ਕਰਨਾ। ਇਹਦਾ ਮਤਲਬ ਮਨ ਦੋ ਨੇ, ਇੱਕ ਕੀਤੇ ਮਨ ਦਾ ਫੈਸਲਾ ਬਦਲਣ ਵਾਸਤੇ ਤਕੜਾ ਮਨ ਹੈ ਤਾਂ ਬਦਲਦਾ ਹੈ, ਇੱਕ ਜੱਜ ਦੇ ਕੀਤੇ ਆਰਡਰ ਬਦਲਣੇ ਹੋਣ ਤੇ ਉਹਦਾ ਵੱਡਾ ਜੱਜ ਚਾਹੀਦਾ, ਨਹੀਂ ਤੇ ਆਰਡਰ ਬਦਲਿਆ ਨਹੀਂ ਜਾਂਦਾ। ਇਹਦਾ ਮਤਲਬ ਇੱਕ ਵੱਡਾ ਮਨ ਹੈ। ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੀ ਜ਼ਿੰਦਗੀ ਵਿੱਚ ਦੋ ਮਨਾਂ ਨੂੰ ਇਕੱਠਿਆਂ ਲੈ ਕੇ ਤੁਰੇ ਨੇ। ਉਹ ਕਹਿੰਦੇ ਸਿੱਖਾਂ ਤੋਂ ਵੀ ਦੋ ਮਨਾਂ ਨੂੰ ਪਹਿਲਾਂ ਇਕੱਠਾ ਲੈ ਕੇ ਚੱਲ, ਤੇਰਾ ਫੈਸਲਾ ਬਦਲਿਆ ਨਾ ਜਾਵੇ। ਜੇ ਉਹਨਾਂ ਫੈਸਲਾ ਕੀਤਾ ਬਾਬੇ ਬਕਾਲੇ ਰਹਿਣਾ ਰਹਿ, ਜੇ ਛੱਡਣਾ ਛੱਡਿਆ, ਤੇ ਜੇ ਸੋਚਿਆ ਸੀਸ ਦਾ ਬਲੀਦਾਨ ਦੇਣ ਜਾਣਾ ਤੇ ਇਹ ਵੀ ਰੋਕਾਂ ਨਹੀਂ ਪਈਆਂ। ਸੈਫਾਬਾਦ ਸੈਫ ਖਾਂ ਨੇ ਬੜੇ ਤਰਲੇ ਲੈ, ਔਰੰਗਜ਼ੇਬ ਬੜਾ ਮਹਾਰਾਜ ਮਾੜਾ ਜਿੱਦਾਂ ਜਾਏ, ਉਹਨਾਂ ਨੇ ਕਿਹਾ ਨਾ ਅਸੀਂ ਆਏ ਇਸੇ ਕੰਮ ਵਾਸਤੇ। ਜਿਹੜਾ ਵੀ ਉਹਨਾਂ ਫੈਸਲਾ ਕੀਤਾ ਪੱਕੇ ਮਰਨਾ ਕੀਤਾ, ਕਬੀਰ ਸਾਹਿਬ ਹੀ ਕਹਿੰਦੇ ਨੇ ਹੁਣ ਪੱਕਾ ਮਨ ਮਿਲ ਗਿਆ। ਤੇ ਰਚਨਹਾਰ ਸੀ ਨਾ ਮੇਰਾ ਮਨ, ਐਵੇਂ ਤਾਣੇ ਪੇਟੇ ਜੇ ਬਣਾਈ ਜਾਂਦਾ ਸੀ ਵੀ ਆਹ ਆਓ, ਉਹ ਰਿਹਾ ਹੀ ਨਹੀਂ ਤੇ ਮੈਂ ਕਿਤਨਾ ਆਪਣੇ ਸਰੀਰ ਦਾ ਮੋਹ ਕਰਾਂ।
ਜੋੜਨ ਹਾਰੋ ਸਦਾ ਅਤੀਤਾ, ਇਹ ਕਹੀਆ ਕਿਸ ਮਾਹੀ।
ਜੋੜਨ ਹਾਰੋ ਸਦਾ ਅਤੀਤਾ, ਬ੍ਰਹਮ ਗਿਆਨੀ ਜਿਹੜਾ ਹੈ ਨਾ, ਰੱਬ ਨਾਲ ਜੁੜਿਆ ਉਹ ਸਦਾ ਅਤੀਤ ਰਹਿੰਦਾ ਹੈ, ਮਾਇਆ ਤੋਂ ਨਿਰਲੇਪ ਰਹਿੰਦਾ ਹੈ। ਤੇ ਇਹ ਕਹੀਏ ਕਿਸ ਮਾਹੀ, ਤੇ ਕਹਿੰਦੇ ਸੰਸਾਰ ਨੂੰ ਕਿਹਦੇ ਵਿੱਚ ਫਿਰਾਕੀਏ, ਅਗਿਆਨ ਦੇ ਵਿੱਚ। ਜਿਹੜਾ ਜੋੜ ਨਹਾਰ ਨਾ ਜੁੜਦਾ ਨਹੀਂ ਹੈ, ਵਾਹ, ਜੋੜ ਨਹਾਰ ਉਹ ਸਦਾ ਅਤੀਤਾ। ਜੋੜ ਨਹਾਰ ਕੌਣ ਹੈ? ਪਰਮਾਤਮਾ। ਉਹ ਮਾਇਆ ਤੋਂ ਨਿਰਲੇਪ ਹੈ। ਇਹ ਕਹੀਏ ਕਿਸ ਮਾਹੀ, ਕਹਿੰਦੇ ਜੀਵ ਜਿਹੜਾ ਕਿਹਦੇ ਵਿੱਚ ਆਖੀਏ, ਇਹਨੂੰ ਅਗਿਆਨ ਕਾਲ ਵਿੱਚ ਆਖੋ, ਜਿਹੜਾ ਉਸਨੂੰ ਜਾਣਨ ਦਾ ਚਾਰਾ ਨਹੀਂ ਕਰਦਾ। ਜਿਸ ਵਸਤੂ ਦੇ ਲੱਖਣ ਵਾਸਤੇ, ਜਾਣਨ ਵਾਸਤੇ ਆਇਆ, ਉਸ ਪਰਮਾਤਮਾ ਦੇ ਭਜਨ ਬੰਦਗੀ ਵਿੱਚ ਨਹੀਂ ਲੱਗਦਾ।
ਜੋੜੇ ਜੁੜਾ ਨਾ ਤੋੜੇ ਟੁੱਟਾ, ਜਬ ਲਗ ਹੋਏ ਬਿਨਾਸੇ।
ਜੋੜੀ ਜੁੜਾ ਨਾ ਤੋੜੀ ਟੁੱਟਾ, ਜਬ ਲਗ ਹੋਏ ਬਿਨਾਸੀ। ਜਿੰਨਾ ਚਿਰ ਤੱਕ ਦੇਹ ਅਧਿਆਸ ਸਰੀਰ ਨਾਸਵੰਤ ਦੇ ਵਾਸਤੇ ਮੋਹ ਕਰਦਾ ਸੀ, ਉਹਨਾਂ ਚਿਰ ਜੋੜੀ ਜੁੜੇ ਨਾ, ਉਹਨਾਂ ਚਿਰ ਪ੍ਰੀਤੀ ਰੱਬ ਨਾਲ ਜੋੜਿਆ ਵੀ ਜੁੜਦੀ ਨਹੀਂ, ਤੇ ਮਾਇਆ ਨਾਲੋਂ ਪ੍ਰੀਤੀ ਤੋੜਿਆ ਟੁੱਟਦੀ ਵੀ ਨਹੀਂ, ਜਿੰਨਾ ਮਰਜ਼ੀ ਯਤਨ ਕਰ ਲਓ। ਤੇ ਫਿਰ ਕਹਿੰਦੇ ਕਾਕੋ ਠਾਕੁਰ ਕਾਕੋ ਸੇਵਕ ਕੋ ਕਾਹੂ ਪੈ ਜਾਸੀ। ਇਹ ਠਾਕੁਰ ਰੱਬ ਦਾ ਮਾਲਕ ਕਿਤਰਾ ਬਣ ਜਾਵੇ, ਬਣਾਉਣਾ ਨਹੀਂ ਚਾਹੁੰਦਾ, ਤੇ ਨਾ ਇਹ ਕਿਸੇ ਦਾ ਸੇਵਕ ਬਣ ਸਕਦਾ ਰੱਬ ਦਾ। ਤੇ ਕਿਸੇ ਦੇ ਕਾਹੂ ਪੈ ਜਾਸੀ, ਕਿਤਰਾ ਇਹ ਦੇਹ ਦੇ ਆਸ ਵੱਲੋਂ ਟੁੱਟ ਕਰਕੇ ਪਰਮਾਤਮਾ ਵੱਲ ਚਲਿਆ ਜਾਵੇ, ਨਹੀਂ ਜਾ ਸਕਦਾ। ਦੂਸਰਾ ਅਰਥ, ਜੋੜੀ ਜੁੜਾ ਨਾ ਤੋੜੀ ਟੁੱਟਾ, ਜਬ ਲੱਗ ਹੋਏ ਬਿਨਾਸੀ। ਬ੍ਰਹਮ ਗਿਆਨ ਜਦੋਂ ਮਿਲ ਗਿਆ, ਜੋੜੀ ਜੁੜਾ ਨਾ ਤੋੜੀ ਟੁੱਟਾ, ਨਾ ਤੇ ਉਹਨਾਂ ਨੂੰ ਜੁੜਿਆ ਨੂੰ ਕੋਈ ਤੋੜ ਸਕਦਾ ਹੈ, ਤੇ ਨਾ ਕੋਈ ਆਪਣੇ ਆਪ ਜੋੜ ਸਕਦਾ ਹੈ, ਕਿਉਂਕਿ ਰੱਬ ਦੇ ਪਿਆਰੇ ਜੁੜੇ ਨੇ, ਉਹਨਾਂ ਨੂੰ ਕੋਈ ਤੋੜ ਨਹੀਂ ਸਕਦਾ, ਕਿੰਨਾ ਵੀ ਯਤਨ ਕਰ ਲਏ। ਜੋੜੀ ਜੁੜਾ ਨਾ ਤੋੜੀ ਟੁੱਟਾ, ਵਾਹ, ਉਹਨਾਂ ਦੀ ਸੰਸਾਰ ਨਾਲ ਬਿਰਤੀ, ਜੋੜੀਏ ਤੇ ਜੁੜਦੀ ਨਹੀਂ, ਤੇ ਰੱਬ ਨਾਲੋਂ ਤੋੜੀਏ ਤੇ ਟੁੱਟਦੀ ਨਹੀਂ। ਰੱਬ ਦੇ ਪਿਆਰੇ ਜਿਹੜੇ ਨੇ ਉਹ ਸਰੀਰ ਕਾਲ ਪਰਮਾਤਮਾ ਨਾਲ ਜੁੜੇ ਰਹਿੰਦੇ ਨੇ। ਕਿੰਨਾ ਚਿਰ? ਜਬ ਲੱਗ ਹੋਏ ਬਿਨਾਸੀ, ਅਰਥ ਵਾਸਤੇ ਬਿਨ ਆਸੀ, ਬਿਨਾਂ ਆਸ ਤੋਂ ਹੋ ਕੇ ਰਹਿੰਦੇ ਨੇ। ਜਿੰਨਾ ਚਿਰ ਪਰਾ ਰੱਬ ਦੇ, ਉਹਨਾਂ ਚਿਰ ਪਰਮਾਤਮਾ ਨੂੰ ਯਾਦ ਕਰਦੇ ਰਹਿੰਦੇ ਨੇ। ਤੇ ਕਾਕੋ ਠਾਕਰ, ਫਿਰ ਕੌਣ ਕਿਸੇ ਦਾ ਮਾਲਕ, ਕੌਣ ਕਿਸੇ ਦਾ ਸੇਵਕ, ਤੇ ਕਿਹਨੇ ਕਿਸੇ ਦੇ ਪਾਸ ਜਾਣਾ? ਉਹ ਖੁਦ ਪਰਮਾਤਮਾ ਦਾ ਰੂਪ ਹੀ ਬਣ ਜਾਂਦੇ ਨੇ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਉਹ ਪਰਮੇਸ਼ਰ ਦਾ ਰੂਪ ਹੋ ਜਾਂਦੇ ਹਨ।
ਕਹੋ ਕਬੀਰ ਲਿਵ ਲਾਗ ਰਹੀ ਹੈ ਜਹਾਂ ਬਸੈ ਦਿਨ ਰਾਤੇ।
ਇਹ ਸਭ ਕਹਿੰਦੇ ਸਾਡੀ ਲਿਵ ਹੁਣ ਉੱਥੇ ਲੱਗੀ ਹੈ, ਜਿਹੜਾ ਦਿਨ ਰਾਤ ਵਿੱਚ ਵਸਦਾ ਹੋਇਆ ਵੀ ਪਰਮਾਤਮਾ ਨਿਰਲੇਪ ਹੈ। ਬਸ ਦਿਨ ਰਾਤ ਸਾਡੀ ਪਰਮਾਤਮਾ ਵਿੱਚ ਲਿਵ ਲੱਗੀ ਹੈ, ਬਿਰਤੀ ਲੱਗੀ ਹੈ। ਅਵਸਥਾ ਦਾ ਕੋਈ ਦੱਸ ਸਕਦੇ ਹੋ? ਕਬੀਰ ਸਾਹਿਬ ਕਹਿੰਦੇ ਉਹ ਆਕਾ ਮਰਮ ਉਹੀ ਪਰ ਜਾਣਾ, ਉਸ ਬ੍ਰਹਮ ਗਿਆਨ ਨੂੰ ਲਖਣ ਵਾਲੇ ਦਾ ਮਰਮ ਭੇਦ ਜਿਹੜਾ ਹੈ ਨਾ, ਉਹ ਬ੍ਰਹਮ ਗਿਆਨੀ ਹੀ ਜਾਣਦਾ ਹੈ। ਬ੍ਰਹਮ ਗਿਆਨੀ ਕੀ ਗੱਤ? ਬ੍ਰਹਮ ਗਿਆਨੀ ਜਾਣਾ, ਉਹ ਤੋਂ ਸਦਾ ਅਵਿਨਾਸ਼ੀ, ਉਹ ਤਾਂ ਸਦਾ ਅਵਿਨਾਸ਼ੀ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ, ਪਰਮਾਤਮਾ ਵਿੱਚ ਅਭੇਦ ਹੋ ਜਾਂਦਾ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸਗ ਜੋਤ ਸਮਾਨਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਸ ਤਰ੍ਹਾਂ ਪਾਣੀ ਦੀ ਬੂੰਦ ਪਾਣੀ ਵਿੱਚ ਮਿਲ ਕੇ ਸਮੁੰਦਰ ਦਾ ਰੂਪ ਹੋ ਜਾਂਦੀ ਹੈ, ਸੂਰਜ ਦੀ ਕਿਰਨ ਸੂਰਜ ਮਿਲ ਕੇ ਸੂਰਜ ਦਾ ਰੂਪ ਹੋ ਜਾਂਦੀ ਹੈ, ਉੱਥੇ ਆਪਣਾ ਆਪ ਖੋ ਕੇ ਉਹਦੀ ਜੋਤ ਜਿਹੜੀ ਅੰਦਰ ਸਰੀਰ ਦੇ ਆ ਰਹੀ ਸੀ ਉਹ ਪਰਮਾਤਮਾ ਵਿੱਚ ਮਿਲ ਜਾਂਦੀ ਹੈ, ਇੱਕ ਰੂਪ ਹੋ ਜਾਂਦੇ ਨੇ। ਉਹਨਾਂ ਦਾ ਭੇਦ ਕੋਈ ਨਹੀਂ ਜਾਣ ਸਕਦਾ, ਉਹ ਆਪ ਜਾਣਦੇ ਨੇ, ਜਾਂ ਬ੍ਰਹਮ ਗਿਆਨੀ ਜਾਣਦੇ ਨੇ, ਜਾਂ ਪਰਮੇਸ਼ਰ ਜਾਣਦਾ ਹੈ। ਕਬੀਰ ਸਾਹਿਬ ਨੇ ਸ਼ਬਦ ਦੇ ਵਿੱਚ ਸਾਨੂੰ ਸਮਝਾਇਆ ਹੈ ਕਿ ਪਿਆਰਿਓ, ਜਿੰਨਾ ਚਿਰ ਅਪਨੱਤ ਮੋਹ ਨਹੀਂ ਛੱਡਦੇ, ਉਹਨਾਂ ਚਿਰ ਪਰਮੇਸ਼ਰ ਵਿੱਚ ਜੁੜਿਆ ਨਹੀਂ ਜਾ ਸਕਦਾ। ਬੇੜੀ ਨੂੰ ਦੂਸਰੇ ਕਿਨਾਰੇ 'ਤੇ ਜਾਣ ਵਾਸਤੇ ਕਿਨਾਰਾ ਛੱਡਣਾ ਹੀ ਪੈਂਦਾ ਹੈ, ਫਿਰ ਬੇੜੀ ਪਾਰ ਹੁੰਦੀ ਹੈ। ਇਸ ਅਪਨੱਤ ਨੂੰ, ਇਸ ਮੋਹ ਨੂੰ, ਪਰਬਲ ਜਿਹੜਾ ਮੋਹ ਹੈ, ਇਹ ਨਹੀਂ ਵੀ ਪਰਿਵਾਰ ਦੀ ਅੱਜ ਤੋਂ ਪਾਲਣਾ ਹੀ ਛੱਡ ਦਿਓ, ਨਹੀਂ, ਇਹ ਸਾਡੀ ਡਿਊਟੀ ਹੈ, ਜ਼ਿੰਮੇਵਾਰੀ ਹੈ। ਜਿਹੜਾ ਹੱਦ ਤੋਂ ਵੱਧ ਕਰਨਾ ਹੈ ਕਿ ਮੋਹ ਵਿੱਚ ਇੰਨਾ ਫਸ ਜਾਣਾ, ਦਾਤਾਂ ਚੰਗੀਆਂ ਲੱਗਣੀਆਂ, ਰੱਬ ਵਿਸਰ ਜਾਣਾ, ਦਾਤ ਪਿਆਰੀ ਵਿਸਰਿਆ ਦਾਤਾ ਨਾ ਜਾਣੇ ਨਾ ਹੀ ਮਰਨ ਵਿਚਾਰਾ, ਉਸ ਮੋਹ ਤੋਂ, ਉਸ ਹਉਮੈ ਤੋਂ, ਉਸ ਅਪਨੱਤ ਤੋਂ ਛੁੱਟ ਕੇ ਅਸੀਂ ਪਰਮਾਤਮਾ ਵਿੱਚ ਅਭੇਦ ਹੋ ਸਕਦੇ ਹਾਂ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਰਹਿਣਤਾ ਕਰਨ, ਅਸੀਂ ਸਤਿਗੁਰਾਂ ਦੇ ਦੱਸੇ ਉਪਦੇਸ਼ 'ਤੇ, ਕਬੀਰ ਸਾਹਿਬ ਜੀ ਦੱਸੇ ਉਪਦੇਸ਼ 'ਤੇ ਚੱਲ ਕੇ ਆਪਣਾ ਜੀਵਨ ਸਫਲ ਕਰ ਸਕੀਏ। ਵਿਚਾਰਾਂ ਕਰਦੇ ਆ ਰਹੇ ਪ੍ਰਕਾਰ ਦੀਆਂ ਤੁਟੀਆਂ ਹੋ ਜਾਂਦੀਆਂ ਨੇ। ਸੱਚੇ ਪਾਤਸ਼ਾਹ ਜੀ ਬਖਸ਼ ਲੈਣ, ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੁਮੇਲ, ਹੋਈਆਂ ਭੁੱਲਾਂ ਤੁੱਕਾਂ ਦੀ ਮਾਫ਼ੀ। ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਹੋ ਕਬੀਰ ਲਿਵ ਲਾਗ ਰਹੀ ਹੈ, ਜਹਾਂ ਬਸੈ ਦਿਨ ਰਾਤੀ, ਉਹ ਕਾ ਮਰਮਾ ਉਹੀ ਪਰ ਜਾਣਾ, ਉਹ ਤੋ ਸਦਾ ਅਬਨਾਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।